साखी बोता सिंह के सुनी रतन सिंह कान सिंगन की निंदया सुनत जिनकी नो सीत कुर्बान।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत पतत पावन भगत वछल कृपा निधान या नाथ नाथ जगत गुरु श्री गुरु ग्रंथ साहिब सच्चे पातशाह जी महाराज जी दे पवित्र पावन चरणा कमलों विच पिछले पैरां दे सजे हुए दीवाना विच हाजरियां भर के कतर हो के आप समूह माई भाई अपने जीवन दियां घड़ियां और सवास गुरु लेखे ला के सफला और सकारथा कर रहे। श्री गुर पंथ प्रकाश दी इतिहास दी लड़ी बार कथा सरवण कर रहे हो। सरदार रतन सिंह जी भंगू जो इस प्राचीन पंथ प्रकाश दे करता हन लिखारी हन उन्होंने अपने बजुर्गों का इतिहास सुनाया कि जदों सरदार मताब सिंह मीरां कोटिए जो इन्हां दे दादा जी ने मसे रंगड़ दा सिर वड्या ते जकरिया खां ने इन्हां दा पिंड उजाड़न वास्ते फौजां भेजियां मीरां कोट हर भगत निरंजनिया जंडियाले वाला नाल चढ़ के आया। पिंड दा नत्था खहरा चौधरी सी ओनू सद के पुछया कि इत्थे मताब सिंह बारे दस। वह कहिंदा मताब सिंह हाजर नहीं, ओदा लड़का इत्थे सुनिया हाजर है, वह लिया के मेरे कोल पेश कर। नत्था खहरा जदों घर गया तो वेख्या एक बालक है बच्चा है, मैं किवें तुरकां दे हवाले कर दिया लै के पिछले पासों नठ गया। तुरकां नूं पता लगा फौज ने हमला बोलिया, नत्था खहरा बड़ी बहादुरी ते दलेरी नाल लड़िया। आखिरकार तुरक ज्यादा सन, लड़दियां लड़दियां शहीदी पा गए। जो बालक सी मताब सिंह मीरां कोटिए दा लड़का राय सिंह उहदी कंडी रह गई सी, सह रग रह गई सी, गर्दन ते तेग दा वार कीता, सिर ते मोढे ते अपने वल्लों मार के सुट गए। पर एक साग वेचण वाली कंबोइण इस्त्री उत्थों लंघी जांदी सी, उहने वेख्या कि बच्चा जिउंदा जापदा है, चुक के टोकरे विच रख के चली गई ते लागले एक पिंड दे विच पहुंचदा कीता। उत्थे एक जराह नूं सद के उहदा इलाज कीता तां उस बालक दी उम्र लंबेरी होई। राय सिंह फिर जिहदे घर विच अगे सरदार रतन सिंह भंगू ने जन्म लिया। भाई साहब जी ने अपने इन्हां बजुर्गां दा इतिहास श्री गुरु पंथ प्रकाश विच लिखिया। आओ इस तो अगलेरे प्रसंग मन बिरतियां एकाग्र करके सरवण करिए। गुरु चरणा कमलां दा ध्यान अपने हिरदयां च धारण करदे होया अपने जीवन ते रसना दे कल्याण निमित आखिए जी सतनाम
श्री वाहेगुरु साहिब जीओ।
सतनाम
श्री वाहेगुरु साहिब जीओ। दोहेरा साखी बोता सिंह के सुनी रतन सिंह कान।
भाई सिंह भाई रतन सिंह जी कहिंदे मैं हुण अपने कन्ना नाल जो अपने बजुर्गां कोलों उस वेले दे एक महान शहीद भाई बोता सिंह ते भाई गरजा सिंह दी जिहड़ी साखी सुनी है, अपने कन्ना नाल उहनां दी शहादत दा प्रसंग सुनिया है कि किवें भाई बोता सिंह ते भाई गरजा सिंह जी दोवें बड़े सूरमे ते बहादुर योधे हन।
सिंघन की निंदिया सुनत ਜਿਨ ਕੀ ਨੋ ਸੀਤ ਕੁਰਬਾਨ।
ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੇ ਜਦੋਂ ਆਪਣੇ ਕੰਨਾਂ ਨਾਲ ਕੁਝ ਲੋਕਾਂ ਕੋਲੋਂ ਸਿੰਘਾਂ ਦੀ ਨਿੰਦਾ ਕਰਦਿਆਂ ਸੁਣਿਆ, ਉਹ ਕਹਿ ਰਹੇ ਸਨ ਕਿ ਸਿੰਘ ਲੁਕ ਕੇ ਨਹੀਂ ਰਹਿੰਦੇ ਤਾਂ ਕੋਈ ਬਹੁਰੂਪੀਏ ਜਾਪਦੇ ਨੇ। ਏਦਾਂ ਦੀਆਂ ਲੋਕਾਂ ਦੀਆਂ ਗੱਲਾਂ ਸੁਣ ਕੇ, ਤਾਨੇ ਸੁਣ ਕੇ ਜਿਵੇਂ ਇਹਨਾਂ ਦੋਨਾਂ ਸਿੰਘਾਂ ਨੇ ਆਪਣੇ ਸਿਰ ਕੁਰਬਾਨ ਕੀਤੇ ਨੇ, ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਹੈ। ਇਹਨਾਂ ਦੋਵਾਂ ਮਰਦ ਦਲੇਰਾਂ ਦੀ ਕਥਾ, ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਦੀ ਕਥਾ ਮੈਂ ਲਿਖਦਾ ਹਾਂ।
ਚੌਪਏ ਜਤੀ ਸਤੀ ਤੇ ਪ੍ਰਣ ਕੋ ਪੂਰੋ।
ਭਾਈ ਬੋਤਾ ਸਿੰਘ ਜੀ ਬੜੀ ਚੜ੍ਹਦੀ ਕਲਾ ਵਾਲੇ ਸਿੰਘ ਸਨ, ਜਤੀ ਸਨ, ਤਪੀ ਸਨ ਔਰ ਪ੍ਰਣ ਦੇ ਵੀ ਪੂਰੇ ਸਨ। ਜਿਹੜਾ ਇੱਕ ਵਾਰੀ ਪ੍ਰਣ ਕਰ ਲਿਆ ਉਸ ਪ੍ਰਣ ਨੂੰ ਪੂਰਾ ਕਰਦੇ ਸਨ।
ਗੁਰ ਕੋ ਸੇਵਕ ਦਿਲ ਕੋ ਸੂਰੋ।
ਭਾਈ ਸਾਹਿਬ ਭਾਈ ਬੋਤਾ ਸਿੰਘ ਜੀ ਗੁਰੂ ਦੇ ਸੇਵਕ ਸਨ ਔਰ ਦਿਲ ਦੇ ਸੂਰੇ ਸੂਰਮੇ ਸਨ, ਬਹਾਦਰ ਸਨ, ਯੋਧੇ ਸਨ।
ਬੋਤਾ ਸਿੰਘ ਤਾਸ ਕੋ ਨਾਮ।
ਔਰ ਇਹਨਾਂ ਦਾ ਨਾਮ ਸਿੱਖ ਇਤਿਹਾਸ ਦੇ ਵਿੱਚ ਜੋ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਜਾਂਦਾ ਹੈ, ਉਹ ਨਾਮ ਹੈ ਇਹਨਾਂ ਦਾ ਭਾਈ ਬੋਤਾ ਸਿੰਘ।
ਮਾਝੇ ਮੈਂ ਤੋਤਾ ਕੋ ਗ੍ਰਾਮ।
ਮਾਝੇ ਦੇ ਇਲਾਕੇ ਵਿੱਚ ਇੱਕ ਪੜਾਣਾ ਪਿੰਡ ਹੈ, ਉਸ ਪੜਾਣੇ ਪਿੰਡ ਦੇ ਭਾਈ ਬੋਤਾ ਸਿੰਘ ਜੀ ਰਹਿਣ ਵਾਲੇ ਸਨ।
ਜਬੈ ਦੀਏ ਤੇ ਸਿੰਘ ਵੋ ਮਾਰ।
ਖਾਲਸਾ ਜੀ ਜਦੋਂ ਮਲੇਛਾ ਨੇ, ਤੁਰਕਾਂ ਨੇ, ਜਕਰੀਏ ਨੇ ਉਸ ਵੇਲੇ ਪੰਜਾਬ ਦੇ ਵਿੱਚੋਂ ਕਹਿੰਦਾ ਸੀ ਮੈਂ ਸਾਰੇ ਸਿੰਘ ਮਾਰ ਕੇ ਖਤਮ ਕਰ ਦਿੱਤੇ ਨੇ ਔਰ ਬਹੁਤ ਸਾਰੇ ਵਿੱਚੋਂ ਸਿੰਘ ਆਪਣੀਆਂ ਜਾਨਾਂ ਬਚਾਉਣ ਵਾਸਤੇ ਪੰਜਾਬ ਛੱਡ ਕੇ ਦੂਰ ਦਰੇਡੇ ਚਲੇ ਗਏ ਸਨ। ਜਿਹੜੇ ਇੱਥੇ ਪੰਜਾਬ ਵਿੱਚ ਸਨ ਉਹ ਵੀ ਲੁਕ ਛਿਪ ਕੇ ਜੰਗਲਾਂ ਦੀਆਂ ਝੱਲਾਂ ਖੱਡਾਂ ਵਿੱਚ ਰਹਿ ਰਹੇ ਸਨ।
ਦਿਸੈ ਨਾ ਸੁਣੀਏ ਮਹੀਨੇ ਚਾਰ।
ਚਾਰ ਮਹੀਨੇ ਲੰਘ ਗਏ, ਚਾਰ ਮਹੀਨਿਆਂ ਵਿੱਚ ਨਾ ਕੋਈ ਸਿੰਘ ਦਿਸਦਾ ਤੇ ਨਾ ਹੀ ਕਿਤੇ ਕੋਈ ਸੁਣੀਦਾ ਹੈ। ਇਹੋ ਜਿਹਾ ਮਾਹੌਲ ਬਣ ਗਿਆ ਮਾਝੇ ਦੇ ਇਲਾਕੇ ਦੇ ਵਿੱਚ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਵਿੱਚ, ਕਿ ਤੁਰਕ ਕਹਿੰਦੇ ਅਸੀਂ ਸਿੰਘ ਸਾਰੇ ਮਾਰ ਕੇ ਖਤਮ ਕਰ ਦਿੱਤੇ ਨੇ।
ਕਹਿ ਸਿੰਘ ਸਭ ਮਰ ਗੱਲ ਹੋ ਗਏ।
ਚਾਰ ਮਹੀਨੇ ਲੰਘ ਗਏ, ਚਾਰ ਮਹੀਨਿਆਂ ਦੇ ਵਿੱਚ ਕੋਈ ਸਿੰਘ ਨਾ ਤਾਂ ਕਿਸੇ ਨੂੰ ਦਿਸਿਆ ਤੇ ਨਾ ਹੀ ਕਿਸੇ ਸਿੰਘ ਦਾ ਕਿਸੇ ਨੇ ਨਾਮ ਸੁਣਿਆ ਤੇ ਲੋਕ ਗੱਲਾਂ ਕਰਨ ਲੱਗ ਪਏ, ਕਹਿੰਦੇ ਕਿ ਜਿੰਨੇ ਸਿੰਘ ਸਨ ਉਹ ਸਾਰੇ ਮਰ ਕੇ ਗਲ ਗਏ ਨੇ, ਭਾਵ ਸਾਰਿਆਂ ਨੂੰ ਮਾਰ ਕੇ ਮੁਕਾ ਦਿੱਤਾ ਹੈ।
ਤੁਰਕਨ ਸਿੰਘ ਖਪਾਏ ਜੋ ਦੇ।
ਤੁਰਕਾਂ ਨੇ ਜਿੰਨੇ ਸਿੰਘ ਸਨ ਉਹ ਮਾਰ ਕੇ ਖਪਾ ਦਿੱਤੇ ਨੇ, ਖਤਮ ਕਰ ਦਿੱਤੇ ਹਨ।
ਦੰਗਾ ਕਰਤ ਨਾ ਕੋ ਅਖਾੜਾ।
ਔਰ ਨਾ ਕੋਈ ਦੰਗਾ ਕਰਦਾ ਹੈ ਤੇ ਨਾ ਹੀ ਕਿਸੇ ਪ੍ਰਕਾਰ ਦਾ ਕੋਈ ਹੁਣ ਕਿਤੇ ਕੋਈ ਸਿੰਘ ਯੁੱਧ ਕਰਦਾ ਨਜ਼ਰ ਆਉਂਦਾ ਹੈ।
ਇਮ ਕਹਿ ਕਹਿ ਇਮ ਕਰ ਕਹਿ ਸਭ ਖਾਲਸਾ ਮਾਰਾ।
ਏਦਾਂ ਲੋਕ ਕਹਿਣ ਲੱਗ ਪਏ, ਕਹਿੰਦੇ ਸਾਰਾ ਖਾਲਸਾ ਹੀ ਮਾਰ ਕੇ ਮੁਕਾ ਦਿੱਤਾ ਤੁਰਕਾਂ ਨੇ। ਖਾਲਸਾ ਜਿਹੜਾ ਕਹਿੰਦੇ ਸੀ ਬੜਾ ਬਲੀ ਹੈ, ਪ੍ਰਤਾਪੀ ਹੈ, ਉਹ ਸਾਰਾ ਖਾਲਸਾ ਹੀ ਤੁਰਕਾਂ ਨੇ ਮਾਰ ਕੇ ਮੁਕਾ ਦਿੱਤਾ, ਹੁਣ ਕਿਤੇ ਕੋਈ ਸਿੰਘ ਨਹੀਂ ਰਿਹਾ।
ਬੋਤਾ ਸਿੰਘ ਕੋ ਵਖ ਰਹਿਓ।
ਭਾਈ ਬੋਤਾ ਸਿੰਘ ਜੀ ਕਿਤੇ ਉਸ ਵੇਲੇ ਪਰਮੇਸ਼ਰ ਵੱਲੋਂ ਉਹ ਕਿਤੇ ਵੱਖ ਰਹਿ ਗਏ, ਉਹ ਸ਼ਹੀਦੀ ਤੋਂ ਰਹਿ ਗਏ।
ਕਿਨੈ ਫਿਰਤ ਤੇ ਦੇਖ ਸੁਲਿਓ।
ਭਾਈ ਬੋਤਾ ਸਿੰਘ ਜੀ ਦੇ ਨਾਲ ਇੱਕ ਹੋਰ ਸਿੰਘ ਸੀ, ਇਹਦਾ ਨਾਂ ਸੀ ਭਾਈ ਗਰਜਾ ਸਿੰਘ। ਭਾਈ ਗਰਜਾ ਸਿੰਘ ਤੇ ਭਾਈ ਬੋਤਾ ਸਿੰਘ ਜੀ ਕਿਤੇ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਵਿੱਚੋਂ ਚੋਰੀ ਛਿਪੇ ਇਸ਼ਨਾਨ ਕਰਕੇ ਉਧਰੋਂ ਝਾੜਾਂ ਝੱਲਾਂ ਵਿੱਚੋਂ ਲੁਕਦੇ ਹੋਏ ਆ ਇੱਧਰ ਤਰਨ ਤਾਰਨ ਸਾਹਿਬ ਦਾ ਜਿਹੜਾ ਇਲਾਕਾ ਹੈ ਇਸ ਪਾਸੇ ਨੂੰ ਆ ਨਿਕਲੇ ਤੇ ਲੁਕ ਛਿਪ ਕੇ ਰਹਿ ਰਹੇ ਸਨ ਤੇ ਭਾਈ ਬੋਤਾ ਸਿੰਘ ਨੂੰ ਕਿਸੇ ਨੇ ਲੰਘਦਿਆਂ ਜਾਂਦਿਆਂ ਵੇਖਿਆ।
ਦੇਖਤ ਸੋ ਅਚੰਭੋ ਪਇਓ ਕਾ ਸਿੰਘ ਯਾ ਜੀਵਤ ਰਹਿਓ।
ਤੇ ਜਿਹੜੇ ਉਹ ਲੋਕ ਲੰਘੇ ਜਾ ਰਹੇ ਸਨ ਉਹਨਾਂ ਨੇ ਭਾਈ ਬੋਤਾ ਸਿੰਘ ਜੀ ਇੱਕ ਝਾੜ ਦੇ ਓਹਲੇ ਲੁਕੇ ਬੈਠੇ ਸੀ, ਉਹਨਾਂ ਵੱਲ ਵੇਖ ਕੇ ਕਹਿੰਦਾ ਵੀ ਇਹ ਸਿੰਘ ਜੀਵਦਾ ਕਿਵੇਂ ਰਹਿ ਗਿਆ। ਆਪਣੇ ਨਾਲ ਦੇ ਸਾਥੀ ਨੂੰ ਵੇਖ ਕੇ ਕਹਿੰਦਾ ਭਾਈ ਬੋਤਾ ਸਿੰਘ ਨੂੰ, ਕਹਿੰਦਾ ਨਾਲੇ ਤਾਂ ਕਹਿੰਦੇ ਜ਼ਕਰੀਆ ਖਾਨ ਕਹਿੰਦਾ ਮੈਂ ਸਿੰਘ ਕੋਈ ਰਹਿਣ ਹੀ ਨਹੀਂ ਦਿੱਤਾ, ਖਤਮ ਹੀ ਕਰ ਦਿੱਤੇ ਨੇ, ਚਾਰ ਮਹੀਨੇ ਹੋ ਗਏ ਨੇ ਕੋਈ ਸਿੰਘ ਨਜ਼ਰ ਹੀ ਨਹੀਂ ਆਉਂਦਾ ਕਿਤੇ, ਆ ਸਿੰਘ ਕਿਵੇਂ ਜਿਉਂਦਾ ਰਹਿ ਗਿਆ ਇੱਥੇ ਬੈਠਾ।
ਐਸੇ ਦੇਖ ਨਿਵਾਰਨ ਕਹਿਓ ਹੋਵਗ ਪੇਖੀ ਕੋਈ ਐ ਰਿਓ।
ਜਿਹੜਾ ਉਹਦੇ ਨਾਲ ਸੀ ਕਹਿਣ ਲੱਗਾ ਨਾ ਨਾ ਸਿੰਘ ਕਿੱਥੇ ਰਹਿ ਗਏ, ਇਹ ਤਾਂ ਕੋਈ ਸਿੰਘ ਦੇ ਰੂਪ ਦੇ ਵਿੱਚ ਛੁਪਿਆ ਭੇਖੀ ਬੈਠਾ ਹੋਣਾ, ਸਿੰਘ ਤਾਂ ਖਤਮ ਕਰ ਦਿੱਤੇ ਨੇ ਜਕਰੀਏ ਨੇ, ਸਿੰਘ ਤਾਂ ਕੋਈ ਜਿਉਂਦਾ ਬਚਿਆ ਹੀ ਨਹੀਂ, ਇਹ ਤਾਂ ਕੋਈ ਭੇਖੀ ਬੈਠੇ ਹੋਣਗੇ ਸਿੰਘਾਂ ਦੇ ਰੂਪ ਦੇ ਵਿੱਚ, ਇਹ ਸਿੰਘ ਨਹੀਂ ਹੋ ਸਕਦੇ।
ਦੋਹੇਰਾ ਸਿੰਘ ਨਾ ਦਿਸਤ ਹੈ ਕਉ ਤੁਰਕਨ ਦੇਖ ਪਾਏ।
ਸਿੰਘ ਤਾਂ ਕੋਈ ਦਿਸਦਾ ਹੀ ਨਹੀਂ, ਨਜ਼ਰ ਹੀ ਨਹੀਂ ਆਉਂਦਾ, ਤੁਰਕਾਂ ਨੇ ਜਿੰਨੇ ਸਿੰਘ ਸਨ ਉਹ ਮਾਰ ਕੇ ਖਪਾ ਦਿੱਤੇ ਨੇ, ਖਤਮ ਕਰ ਦਿੱਤੇ ਨੇ।
ਦੂਜੇ ਕਹੋ ਕੋਈ ਹੋ ਗਈ ਹੈ ਕਾਇਰ ਕੋਰ ਲੁਕਾਏ।
ਉਹ ਦੂਜਾ ਬੋਲਿਆ ਕਹਿੰਦਾ ਇਹ ਸਿੰਘ ਨਹੀਂ ਹੋ ਸਕਦੇ, ਇਹ ਤਾਂ ਕੋਈ ਕਾਇਰ ਹੋਵੇਗਾ, ਕੋਈ ਗੀਦੀ ਬੁਜਦਲ ਹੋਣਗੇ ਜਿਹੜੇ ਇੱਥੇ ਲੁਕੇ ਬੈਠੇ ਨੇ, ਸਿੰਘ ਤਾਂ ਏਦਾਂ ਦੇ ਨਹੀਂ ਹੁੰਦੇ, ਸਿੰਘ ਤਾਂ ਜਿਹੜੇ ਨੇ ਉਹ ਤਾਂ ਖਤਮ ਕਰ ਦਿੱਤੇ ਨੇ, ਤੁਰਕਾਂ ਨੇ ਰਹਿਣ ਹੀ ਨਹੀਂ ਦਿੱਤੇ, ਇਹ ਤਾਂ ਕੋਈ ਕਾਇਰ ਗੀਦੀ ਕਮਦਲਾ ਬੈਠਾ ਹੋਇਆ।
ਖਾਲਸੋ ਸੋਜ ਨਿਤ ਜੰਗ ਕਰੈ।
ਖਾਲਸਾ ਤਾਂ ਉਹ ਹੈ, ਸਿੰਘ ਤਾਂ ਉਹ ਹੈ ਜਿਹੜਾ ਨੇਤੀ ਜੰਗ ਕਰਦਾ, ਨੇਤੀ ਯੁੱਧ ਕਰਦਾ।
ਖਾਲਸੋ ਸੋ ਨਾ ਮਰਨ ਤੇ ਡਰੈ।
ਖਾਲਸਾ ਤਾਂ ਉਹ ਹੈ ਜਿਹੜਾ ਮਰਨ ਤੋਂ ਨਹੀਂ ਡਰਦਾ, ਮਰਨ ਤੋਂ ਖੌਫ ਨਹੀਂ ਰੱਖਦਾ।
ਖਾਲਸੋ ਸੋ ਜੋ ਦੰਗਾ ਮਚਾਵੇ।
ਖਾਲਸਾ ਉਹ ਹੈ ਜਿਹੜਾ ਹਰ ਵੇਲੇ ਦੰਗਾ ਰੱਖਦਾ, ਭਾਵ ਜੰਗ ਮਚਾ ਕੇ ਰੱਖਦਾ।
ਖਾਲਸਾ ਸੋ ਜੋ ਸੀਸ ਲਗਾਵੇ।
ਖਾਲਸਾ ਉਹ ਹੈ ਜਿਹੜਾ ਆਪਣਾ ਸਿਰ ਲੇਖੇ ਲਾਉਂਦਿਆਂ ਦੇਰੀ ਨਾ ਲਾਵੇ, ਜਿਹੜਾ ਆਪਣਾ ਸਿਰ ਤਲੀ ਤੇ ਰੱਖ ਕੇ ਰੱਖਦਾ ਹੈ।
ਦੋਵੇਰਾ ਬੂਤਾ ਸਿੰਘ ਨੇ ਇਉਂ ਸੁਣੀ ਰਿਓ ਤਾਂ ਹੀ ਖਲੋਏ।
ਜਦੋਂ ਬਾਬਾ ਬੂਤਾ ਸਿੰਘ ਜੀ ਨੇ ਗੱਲ ਸੁਣੀ ਨਾ ਕਿ ਸਿੰਘਾਂ ਦੇ ਨਾਂ ਨੂੰ ਇਹ ਟੋਚ ਮਾਰ ਰਹੇ ਨੇ, ਕਹਿੰਦੇ ਸਿੰਘ ਹੋ ਹੀ ਨਹੀਂ ਸਕਦੇ, ਤਾਂ ਬਹੁਰੂਪੀਏ ਨੇ ਸਿੰਘ ਤਾਂ ਸਾਰੇ ਖਤਮ ਕਰ ਦਿੱਤੇ ਨੇ, ਇਹ ਤਾਂ ਕੋਈ ਕਾਇਰ ਗੀਦੀ ਹੋਣਗੇ, ਭੇਖੀ ਹੋਣਗੇ। ਇਹ ਗੱਲ ਸੁਣਦਿਆਂ ਬਾਬਾ ਬੋਤਾ ਸਿੰਘ ਜੀ ਦਾ ਰੋਸ ਜਾਗ ਪਿਆ ਤੇ ਇੱਕਦਮ ਝਾੜ ਦੇ ਵਿੱਚੋਂ ਉੱਠ ਖਲੋਤੇ।
ਜਨ ਬਿਛੂ ਕੋ ਡੰਕ ਲੱਗਿਓ ਲਗੀ ਬੋਲੀ ਸਿੰਘ ਸੋਏ।
ਕਹਿੰਦੇ ਮਾਨੋ ਜਿਵੇਂ ਕਿਸੇ ਨੂੰ ਬਿੱਛੂ ਦਾ ਡੰਗ ਲੱਗਦਾ ਤੇ ਇੱਕਦਮ ਉਹ ਤਰਥੱਲੀ ਮੱਚ ਜਾਂਦੀ ਜਿਹਨੂੰ ਡੰਗ ਵੱਜਾ ਹੋਵੇ ਬਿੱਛੂ ਦਾ। ਕਹਿੰਦੇ ਇਸੇ ਤਰ੍ਹਾਂ ਸਿੰਘ ਜੀ ਨੂੰ, ਬਾਬਾ ਬੋਤਾ ਸਿੰਘ ਜੀ ਨੂੰ, ਇਹ ਜਿਹੜੇ ਰਾਹਗੀਰ ਲੋਕ ਲੰਘੇ ਜਾਂਦੇ ਸਨ ਉਹਨਾਂ ਦੀ ਬੋਲੀ ਵੱਜੀ ਹੈ, ਕਿਉਂਕਿ ਮਰਦ ਨੂੰ ਤਾਨਾ ਤੇ ਲੱਕੜੀ ਨੂੰ ਫਾਨਾ ਦੋਨੇ ਚੀਰ ਕੇ ਰੱਖ ਦਿੰਦੇ ਹਨ।
ਸਿੰਘ ਚਿੱਤ ਹੈ ਨਿਸ਼ਚੈ ਧਾਰੇ।
ਭਾਈ ਬੋਤਾ ਸਿੰਘ ਜੀ ਨੇ ਆਪਣੇ ਚਿੱਤ ਵਿੱਚ, ਆਪਣੇ ਹਿਰਦੇ ਵਿੱਚ ਇਸ ਗੱਲ ਦਾ ਨਿਸ਼ਚਾ ਧਾਰਨ ਕਰ ਲਿਆ।
ਸੀਸ ਲਗੇ ਬਿਨ ਗੱਲ ਨਾ ਕਾਰੇ।
ਕਹਿੰਦੇ ਹੁਣ ਸਿਰ ਲੇਖੇ ਲਾਏ ਬਿਨਾ, ਆਪਣਾ ਇਹ ਸਿਰ ਕੁਰਬਾਨ ਕੀਤੇ ਬਿਨਾ ਖਾਲਸੇ ਦੀ ਹੋਂਦ ਨੂੰ ਬਰਕਰਾਰ ਰੱਖਣਾ ਔਖਾ ਹੋ ਗਿਆ, ਕਿਉਂਕਿ ਲੋਕ ਤਾਂ ਕਹਿਣ ਲੱਗ ਪਏ ਵੀ ਖਾਲਸਾ ਹੁੰਦਾ ਸੀ, ਖਾਲਸਾ ਹੁੰਦਾ ਸੀ, ਸਿੰਘ ਹੁੰਦੇ ਸਨ, ਸਾਨੂੰ ਤਾਂ ਇੱਕ ਬੀਤ ਚੁੱਕੇ ਸਮੇਂ ਵਾਂਗੂ ਲੋਕ ਯਾਦ ਕਰਨ ਲੱਗ ਪਏ ਵੀ ਹੁੰਦੇ ਸਨ, ਅਸੀਂ ਇਹਨਾਂ ਨੂੰ ਇਹ ਕਿਵੇਂ ਸਾਬਤ ਕਰਕੇ ਹੁਣ ਉਸ ਤਰੀਕੇ ਨਾਲ ਦੱਸੀਏ ਕਿ ਹੁੰਦੇ ਸਨ ਨਹੀਂ ਹੁਣ ਵੀ ਹਨ, ਇਹ ਅਸੀਂ ਇਹਨਾਂ ਨੂੰ ਹੁਣ ਵਿਖਾਉਣਾ ਸਾਬਤ ਕਰਕੇ।
ਸੀਸ ਲਗੇ ਬਿਨ ਗੱਲ ਨਾ ਕਾ ਕਾਰੀ।
ਜਦੋਂ ਤੱਕ ਅਸੀਂ ਆਪਣਾ ਸਿਰ ਲੇਖੇ ਨਹੀਂ ਲਾਉਂਦੇ ਉਦੋਂ ਤੱਕ ਹੁਣ ਸਾਡਾ ਅਸਰ ਇਹਨਾਂ ਲੋਕਾਂ ਤੇ ਨਹੀਂ ਪੈਣਾ।
ਸੀਸ ਲਗਾਏ ਚਰਚਾ ਹੋਏ ਜੱਗ।
ਜਦੋਂ ਆਪਣਾ ਸਿਰ ਲੇਖੇ ਲਾਵਾਂਗੇ, ਕੁਰਬਾਨੀ ਕਰਾਂਗੇ ਤੇ ਸਾਡੀ ਵੀ ਫਿਰ ਜਗਤ ਵਿੱਚ ਚਰਚਾ ਚੱਲੇਗੀ, ਲੋਕਾਂ ਨੂੰ ਪਤਾ ਲੱਗੇਗਾ ਕਿ ਸਿੰਘ ਖਤਮ ਨਹੀਂ ਹੋਏ, ਸਿੰਘ ਹਾਲੇ ਵੀ ਹਨ।
ਜਗਿਓ ਜਾਨੈ ਖਾਲਸੋ ਸੋਏ।
ਫਿਰ ਇਹਨਾਂ ਲੋਕਾਂ ਨੂੰ ਪਤਾ ਲੱਗੇਗਾ, ਜਿਹੜੇ ਆ ਰਾਹਗੀਰ ਵੀ ਵੇਖ ਵੇਖ ਕੇ ਗੱਲਾਂ ਕਰਨ ਲੱਗ ਪਏ ਨੇ, ਇਹਨਾਂ ਨੂੰ ਕੰਨ ਹੋ ਜਾਣਗੇ ਕਿ ਸਿੰਘ ਕਦੇ ਨੀ ਮੁੱਕਣ ਵਾਲੇ।
ਅਭੀ ਆ ਕਿਚ ਦੰਗਾ ਮਚਾਈਏ।
ਭਾਈ ਸਾਹਿਬ, ਭਾਈ ਬੋਤਾ ਸਿੰਘ ਜੀ ਕਹਿੰਦੇ ਹੁਣ ਇੱਥੇ ਆਪਾਂ ਨੂੰ ਕਿਸੇ ਪ੍ਰਕਾਰ ਦਾ ਦੰਗਾ ਮਚਾਉਣਾ ਚਾਹੀਏ ਤਾਂ ਜੋ ਲਾਹੌਰ ਤੱਕ ਖਬਰ ਪਹੁੰਚੇ, ਇਲਾਕੇ ਵਿੱਚ ਪਤਾ ਲੱਗੇ ਕਿ ਸਿੰਘ ਹੈਣ, ਆਪਣੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਸਾਨੂੰ ਹੁਣ ਜੰਗ ਕਰਨਾ ਪਵੇਗਾ।
ਤੁਰਕਾਂ ਸਿਰ ਦੇ ਝੂਠੇ ਕਰਾਈਏ,
ਔਰ ਆਪਣੇ ਸਿਰ ਤੁਰਕਾਂ ਦੇ ਸਿਰ ਲਾ ਕੇ ਤੁਰਕਾਂ ਨੂੰ ਝੂਠੇ ਸਾਬਤ ਕਰੀਏ, ਜਿਹੜੇ ਕਹਿੰਦੇ ਸਿੰਘ ਮੁਕਾ ਦਿੱਤੇ ਨੇ, ਅਸੀਂ ਖਾਲਸਾ ਮੁਕਾ ਦਿੱਤਾ, ਇਹਨਾਂ ਲੋਕਾਂ ਨੂੰ ਝੂਠਾ ਸਾਬਤ ਕਰੀਏ।
ਫਿਰ ਖਾਲਸੇ ਕੀ ਚਰਚਾ ਹੋਏ, ਪਤਸ਼ਾਹੀ ਦਾਵਾ ਚਾਹੇ ਜੋਏ।
ਖਾਲਸੇ ਦੀ ਚਰਚਾ ਚੱਲੇਗੀ, ਫਿਰ ਖਾਲਸੇ ਦਾ ਬੋਲਬਾਲਾ ਹੋਣ ਲੱਗ ਜਾਏਗਾ ਕਿ ਖਾਲਸਾ ਹੈ ਔਰ ਇਹ ਖਾਲਸਾ ਪਾਤਸ਼ਾਹੀ ਦਾ ਦਾਵਾ ਰੱਖਣ ਵਾਲਾ ਹੈ।
ਦੋਏਰਾ ਰਾਹੇ ਸਰਾਏ ਡੇਰਾ ਦਿਓ, ਕਿਉਂ ਤਰਫੋਂ ਲਿਓ ਬਣਾਏ।
ਭਾਈ ਸਾਹਿਬ ਭਾਈ ਬੋਤਾ ਸਿੰਘ ਜੀ ਦੇ ਨਾਲ ਦੂਸਰੇ ਸਿੰਘ ਸਾਥੀ ਨਾਂ ਦੇ ਨਾਲ ਰਲ ਗਏ ਬਾਬਾ ਗਰਜਾ ਸਿੰਘ ਜੀ। ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਜੀ ਜਿੱਥੇ ਤਰਨ ਤਾਰਨ ਸਾਹਿਬ ਦੇ ਨੇੜੇ ਨੂਰਦੀਨ ਸਰਾਂ ਹੈ, ਕੁਝ ਦਿਨ ਹੋਏ ਉੱਥੋਂ ਲੰਘਦੇ ਜਾਂਦਿਆਂ ਉਸ ਸਥਾਨ ਦੇ ਦਰਸ਼ਨ ਕੀਤੇ। ਜੰਡਿਆਲੇ ਤੋਂ ਜਦੋਂ ਤਰਨ ਤਾਰਨ ਸਾਹਿਬ ਨੂੰ ਜਾਈਏ ਤੇ ਰਸਤੇ ਦੇ ਵਿੱਚ ਇਹ ਅਸਥਾਨ ਹੈ ਜਿੱਥੇ ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਜੀ ਦੀ ਯਾਦਗਾਰ ਵੀ ਬਣੀ ਹੋਈ ਹੈ। ਇਸ ਇਲਾਕੇ ਦਾ ਨਾਮ, ਇਸ ਨਗਰ ਦਾ ਨਾਮ ਹੈ ਨੂਰਦੀਨ ਸਰਾਂ, ਔਰ ਇੱਥੇ ਹੀ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦੀ ਵੀ ਯਾਦਗਾਰ ਬਣੀ ਹੋਈ। ਭਾਈ ਸੰਤੋਖ ਸਿੰਘ ਜੀ ਦਾ ਵੀ ਜਨਮ ਪਿੰਡ ਨੂਰ ਦੀ ਸਰਾਂ ਸੀ। ਉਸ ਇਲਾਕੇ ਦੇ ਵਿੱਚ ਨੂਰ ਦੀ ਸਰਾਂ ਦੇ ਕੋਲ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਜੀ ਨੇ ਆ ਕੇ ਆਸਣ ਲਾ ਲਏ।
ਲੜਕਨ ਜੈਸੀ ਖੇਲ ਜਿਉਂ ਗੜ ਧਰਾਇਓ ਨਾਏ।
ਜਿਵੇਂ ਬੱਚੇ ਨੀ ਖੇਡ ਕਰਦੇ ਤੀਲਿਆਂ ਜਿਹਾ ਦਾ, ਨਿੱਕੇ ਨਿੱਕੇ ਤੀਲਿਆਂ ਦਾ ਘਰ ਜਿਹਾ ਬਣਾ ਦਿੰਦੇ, ਕਹਿੰਦੇ ਆਹ ਮੇਰਾ ਕਿਲਾ, ਆਹ ਮੇਰਾ ਘਰ ਹੈ। ਉਹ ਤੀਲੇ ਜੇ ਲਾ ਕੇ ਨਾ ਉਹ ਆਪਣਾ ਘਰ ਜਿਹਾ, ਬੱਚੇ ਜਿਵੇਂ ਖੇਡਦੇ ਨੇ ਵੀ ਆਹ ਮੇਰਾ ਘਰ ਹੈ, ਉਹ ਕਹਿੰਦਾ ਆਹ ਮੇਰਾ ਘਰ ਹੈ। ਕਹਿੰਦੇ ਇਸੇ ਤਰ੍ਹਾਂ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਜੀ ਨੇ ਕੁਝ ਸੋਟੀਆਂ ਡਾਂਗਾਂ ਜਿਹੜੀਆਂ ਸਨ ਉਹ ਨੇੜਿਓਂ ਤੇੜਿਓਂ ਵੱਢੀਆਂ, ਉਹ ਲੱਕੜੀਆਂ ਵੱਢ ਕੇ ਨਾ ਉਹਦਾ ਇੱਕ ਖੋਖਾ ਜਿਹਾ ਤਿਆਰ ਕਰ ਦਿੱਤਾ। ਕਹਿੰਦੇ ਆਹ ਖਾਲਸੇ ਦਾ ਕਿਲਾ, ਇਸ ਕਿਲੇ ਵਿੱਚ ਹੁਣ ਖਾਲਸਾ ਆਕੀ ਹੋ ਗਿਆ, ਇਹ ਸਾਡਾ ਕਿਲਾ, ਇਹਦੇ ਵਿੱਚ ਹੁਣ ਖਾਲਸਾ ਆਕੀ ਹੋ ਗਿਆ, ਤੁਰਕਾਂ ਦੇ ਖਿਲਾਫ ਇਹਦੇ ਵਿੱਚ ਬਗਾਵਤ ਖੜੀ ਕਰ ਦਿੱਤੀ ਹੈ।
ਚੋਪੇ ਬੈਠ ਸਿੰਘ ਤੈਂ ਜਗਾਤ ਲਗਾਏ,
ਉੱਥੇ ਉਹਦੀ ਚੁੰਗੀ ਬਣਾ ਦਿੱਤੀ, ਕਹਿੰਦੇ ਇੱਥੇ ਹੁਣ ਜਗਾਤ ਲੱਗੇਗੀ, ਇੱਥੇ ਹੁਣ ਟੈਕਸ ਲੱਗੇਗਾ। ਦੋਨਾਂ ਨੇ ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਜੀ ਨੇ ਉੱਥੇ ਬੈਠਿਆਂ ਟੈਕਸ ਲਾ ਦਿੱਤਾ, ਜਿਹੜਾ ਲੰਘਦਾ ਰਾਹਗੀਰ ਮੁਸਾਫਰ ਉਹਦੇ ਕੋਲੋਂ ਟੈਕਸ ਲੈਂਦੇ ਹਨ।
ਦੂਜੋ ਸਿੰਘ ਰੰਗਰੇ ਟੋ ਭਇਓ ਆਏ,
ਦੂਜਾ ਸਿੰਘ ਬਾਬਾ ਬੋਤਾ ਸਿੰਘ ਜੀ ਪਹਿਲਾਂ ਤਾਂ ਇਕੱਲੇ ਹੀ ਸਨ ਜਦੋਂ ਉੱਥੇ ਜਗਾਤ ਲਾਈ, ਇਹਨੇ ਨੂੰ ਦੂਜਾ ਸਿੰਘ ਬਾਬਾ ਗਰਜਾ ਸਿੰਘ ਵੀ ਇਹਨਾਂ ਦੇ ਨਾਲ ਉੱਥੇ ਆ ਰਲਿਆ। ਇਹ ਰੰਗਰੇਟਾ ਗੁਰੂ ਕਾ ਬੇਟਾ ਰਵਦਾਸੀਏ ਸਿੰਘਾਂ ਦੇ ਵਿੱਚੋਂ ਸਿੰਘ ਸੀ ਬਾਬਾ ਗਰਜਾ ਸਿੰਘ।
ਦੋਹਾਂ ਨੇ ਰੌਲਾ ਦਿਓ ਮਚਾਏ,
ਦੋਨਾਂ ਨੇ ਰੌਲਾ ਮਚਾ ਦਿੱਤਾ। ਇੱਕ ਵਾਰੀ ਇਲਾਕੇ ਚ ਖਬਰ ਹੋ ਗਈ ਕਿ ਦੋ ਸਿੰਘ ਬੈਠੇ ਨੇ ਨੂਰ ਦੀ ਸਰਾਂ ਦੇ ਕੋਲ, ਟੈਕਸ ਲਾਈ ਬੈਠੇ ਨੇ, ਮਸੂਲ ਲਾਈ ਬੈਠੇ ਨੇ ਕਿ ਜਿਹੜਾ ਇੱਥੋਂ ਲੰਘੇਗਾ ਉਹ ਟੈਕਸ ਦੇ ਕੇ ਜਾਵੇਗਾ।
ਖਬਰ ਲਾਹੌਰ ਜਿਮ ਪੁੱਜਿਆ ਜਾਏ,
ਹੁਣ ਇਸ ਤਰ੍ਹਾਂ ਦਾ ਰੌਲਾ ਮਚਾਇਆ ਸਿੰਘਾਂ ਨੇ ਕਿ ਅਸੀਂ ਇੱਥੇ ਬੈਠੇ ਆ, ਸਾਡੀ ਖਬਰ ਜਿਹੜੀ ਆ ਉਹ ਲਾਹੌਰ ਤੱਕ ਪਹੁੰਚਣੀ ਚਾਹੀਦੀ ਹੈ, ਲਾਹੌਰ ਤੱਕ ਜਾਣੀ ਚਾਹੀਦੀ ਵੀ ਇੱਥੇ ਅਸੀਂ ਦੋ ਚਾਰ ਦਿਨ ਜਦੋਂ ਬੈਠੇ ਆ ਬੀਤ ਗਏ ਨਾ। ਬਾਬੇ ਗਰਜਾ ਸਿੰਘ ਬੋਤਾ ਸਿੰਘ ਨੂੰ ਉਹਦਾ ਆਖਿਆ, ਵਿਚਾਰ ਕੀਤੀ ਆਪਸ ਵਿੱਚ ਬਾਬਾ ਬੋਤਾ ਸਿੰਘ ਜੀ, ਕਹਿੰਦੇ ਬਾਬਾ ਗਰਜਾ ਸਿੰਘ ਜੀ ਆਪਾਂ ਪੈਸੇ ਇਕੱਠੇ ਕਰਨ ਤਾਂ ਬੈਠੇ ਨੀ, ਇੱਥੇ ਪੈਸਿਆਂ ਨੂੰ ਆਪਾਂ ਕੀ ਕਰਨਾ, ਆਪਾਂ ਤਾਂ ਸਿੰਘਾਂ ਦਾ ਨਾਂ ਚਮਕਾਉਣ ਵਾਸਤੇ ਬੈਠੇ ਹਾਂ ਕਿ ਖਾਲਸਾ ਹੈ, ਤੇ ਇਹ ਤਾਂ ਹੀ ਹੋਵੇਗਾ ਜੇ ਲਾਹੌਰ ਤੱਕ ਖਬਰ ਪਹੁੰਚੇਗੀ, ਲਾਹੌਰ ਦੇ ਬਾਦਸ਼ਾਹ ਨਵਾਬ ਖਾਨੂ ਦੇ ਗੰਨ ਦੇ ਵਿੱਚ ਇਹ ਖਬਰ ਪਵੇਗੀ।
ਦੋਹੇਰਾ ਔਰ ਚਿੱਠੀ ਥੀ ਤਿੰਨ ਲਿਖੀ ਜੋ ਸੁਣ ਨਵਾਬ ਜਲ ਜਾਏ।
ਆਖਿਆ ਲਾਹੌਰ ਖਬਰ ਭੇਜੀਏ ਕਿਵੇਂ, ਕਹਿੰਦੇ ਚਿੱਠੀ ਲਿਖੀਏ। ਦੋਨਾਂ ਨੇ ਸਲਾਹ ਕੀਤੀ, ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਜੀ ਨੇ, ਬਾਬਾ ਬੋਤਾ ਸਿੰਘ ਜੀ ਨੇ ਉਸ ਵੇਲੇ ਚਿੱਠੀ ਲਿਖੀ, ਲਾਹੌਰ ਖਾਨੂ ਦੇ ਨਾਂ ਦੇ ਉੱਤੇ ਚਿੱਠੀ ਲਿਖੀ
ਜੋ ਸੁਣ ਨਵਾਬ ਜਲ ਜਾਏ।
ਇਹੋ ਜੀ ਚਿੱਠੀ ਲਿਖੀ ਕਿ ਜਿਸ ਨੂੰ ਪੜ੍ਹਦਿਆਂ ਸਾਰ ਖਾਨੂ ਸੜ ਬਲ ਜਾਏ, ਇਹਨੇ ਤਿੰਨੇ ਕੱਪੜੀ ਤਨ ਨੂੰ ਅੱਗ ਲੱਗ ਜਾਏ, ਏਦਾਂ ਦੀ ਚਿੱਠੀ ਖਾਨੂ ਦੇ ਨਾਂ ਤੇ ਲਿਖੀ।
ਫੌਜ ਜਿਮ ਤੁਰਤੇ ਕਛੂ ਨਾ ਦੇਰ ਲਗਾਏ।
ਤੁਰਤ ਫੁਰਤ ਫੌਜਾਂ ਚੜਾ ਦੇਵੇ, ਛੇਤੀ ਨਾਲ ਫੌਜ ਚੜਾ ਦੇਵੇ ਲਾਹੌਰ ਤੋਂ, ਫੌਜ ਚੜ ਕੇ ਸਿੱਧੀ ਇੱਥੇ ਸਾਡੇ ਕੋਲ ਆ ਪਹੁੰਚੇ।
ਜੋ ਪਈ ਚਿੱਠੀ ਲਿਖੈ ਯੋ ਸਿੰਘ ਬੋਤਾ, ਹੱਥ ਐ ਸੋਟਾ ਵਿੱਚ ਰਾਹ ਖੜੋਤਾ।
ਬਾਬਾ ਬੋਤਾ ਸਿੰਘ ਜੀ ਨੇ ਚਿੱਠੇ ਲਿਖੇ, ਲਿਖ ਤੁਮ ਬੋਤਾ ਸਿੰਘ, ਤੇ ਚਿੱਠੀ ਲਿਖਣ ਵਾਲਾ ਸਿੰਘ ਹੈ ਬੋਤਾ, ਜਿਹਦੇ ਹੱਥ ਵਿੱਚ ਹੈ ਮੋਟਾ ਸੋਟਾ, ਤੇ ਵਿੱਚ ਰਾਹ ਖੜੋਤਾ, ਰਸਤੇ ਦੇ ਵਿੱਚ ਨੂਰ ਦੀ ਸਰਾਂ ਦੇ ਕੋਲ ਖਲੋਤਾ ਹੈ।
ਆਨਾ ਲਾਇਆ ਗੱਡੇ ਨੂੰ ਪੈਸਾ ਲਾਇਓ ਖੋਤਾ,
ਗੱਡੇ ਦੇ ਉੱਤੇ ਇੱਕ ਆਨਾ ਟੈਕਸ ਲਾਈ ਖਲੋਤੇ ਹਾਂ ਅਸੀਂ, ਤੇ ਖੋਤੇ ਦੇ ਉੱਤੇ ਇੱਕ ਪੈਸਾ, ਜਿਹਨੇ ਖੋਤਾ ਲੈ ਕੇ ਲੰਘਣਾ ਉਹਦੇ ਕੋਲ ਇੱਕ ਪੈਸਾ, ਔਰ ਜਿਹਨੇ ਗੱਡਾ ਲੈ ਕੇ ਲੰਘਣਾ ਉਹਦੇ ਤੇ ਇੱਕ ਆਨਾ ਟੈਕਸ ਲਾ ਦਿੱਤਾ।
ਆਖ ਭਾਬੀ ਖਾਨੋ ਨੂੰ ਯੂੰ ਆਖੇ ਸਿੰਘ ਬੋਤਾ,
ਜਾ ਕੇ ਸਾਡੀ ਭਾਬੀ ਖਾਨੋ ਨੂੰ ਵੀ ਸੁਨੇਹਾ ਦੇ ਦਿਓ। ਖਾਨੋ, ਇਹ ਖਾਨੋ ਕੌਣ ਸੀ? ਇਹ ਖਾਨੋ ਖਾਨ ਬਹਾਦਰ ਦੀ ਭੈਣ ਸੀ, ਜਿਹੜੀ ਫਰਜੁੱਲਾ ਖਾਨ ਨੂੰ ਵਿਆਹੀ ਹੋਈ ਸੀ ਫੈਜ਼ਲਪੁਰ ਪਿੰਡ ਚ। ਹੁਣ ਉਹਨੂੰ ਬਾਬੇ ਬੋਤਾ ਸਿੰਘ ਨੇ ਭਾਬੀ ਕਿਉਂ ਆਖਿਆ? ਕਿਉਂਕਿ ਉਸ ਪਿੰਡ ਦੇ, ਫੈਜ਼ਲਪੁਰ ਦੇ ਪਿੰਡ ਦੇ ਰਹਿਣ ਵਾਲੇ ਸਨ ਜਥੇਦਾਰ ਨਵਾਬ ਕਪੂਰ ਸਿੰਘ ਜੀ, ਉਸੇ ਪਿੰਡ ਦੇ ਜਨਮ ਸਨ ਬਾਬਾ ਕਪੂਰ ਸਿੰਘ ਜੀ ਦਾ, ਨਵਾਬ ਕਪੂਰ ਸਿੰਘ ਜੀ ਦਾ। ਹੁਣ ਉਹ ਪਿੰਡ ਦਾ ਬੰਦਾ ਸੀ ਫਰਜੁੱਲਾ ਖਾਂ, ਉਹਨੂੰ ਵਿਆਹੀ ਹੋਈ ਸੀ, ਤੇ ਸੁਭਾਵਕ ਹੈ ਵੀ ਪਿੰਡ ਦੇ ਭਾਈਚਾਰੇ ਦੇ ਮੁਤਾਬਕ ਫਿਰ ਉਹ ਸਿੰਘਾਂ ਦੀ ਭਾਬੀ ਲੱਗੀ ਨਾ, ਵੀ ਜਦੋਂ ਪਿੰਡ ਦੇ ਭਰਾ ਦੇ ਨਾਲ ਵਿਆਹੀ ਹੋਈ, ਪਿੰਡ ਦਾ ਜਿਹੜਾ ਬੰਦਾ ਸੀ ਉਹਦੇ ਨਾਲ ਵਿਆਹੀ ਹੋਈ, ਉਸ ਰਿਸ਼ਤੇ ਮੁਤਾਬਕ। ਕਹਿੰਦੇ ਭਾਬੀ ਖਾਨੋ ਨੂੰ ਵੀ ਕਹਿ ਦਿਓ ਕਿ ਬਾਬਾ ਬੋਤਾ ਸਿੰਘ ਇਸ ਤਰ੍ਹਾਂ ਕਹਿ ਕੇ ਭੇਜ ਰਿਹਾ।
ਦੋਹੇਰਾ ਖਾਨ ਬਹਾਦਰ ਨਵਾਬ ਕੇ ਖਾਨੋ ਵੱਡੀ ਸੁਭੈਣ,
ਖਾਨ ਬਹਾਦਰ ਜ਼ਕਰੀਆ ਸੀ, ਇਹਦੀ ਭੈਣ ਸੀ ਵੱਡੀ, ਉਹਦਾ ਨਾਂ ਸੀ ਬੀਬੀ ਖਾਨੋ।
ਫਰਜ਼ੁੱਲਾ ਖਾਂ ਕੀ ਇਸਤਰੀ ਖਾਲਸੇ ਬੜੇ ਦੁੱਖ ਦੇਣ,
ਇਹ ਫਰਜ਼ੁੱਲੇ ਖਾਂ ਦੀ ਘਰ ਵਾਲੀ ਸੀ, ਇਹਨੇ ਵੀ ਬੜੇ ਸਿੰਘ ਮਰਵਾਏ ਸਨ, ਇੱਕੋ ਵਾਰ ਚ 1500 ਸਿੰਘ ਇਹਨੇ ਕਤਲ ਕਰਵਾ ਦਿੱਤੇ ਸੀ ਖਾਨੋ ਨੇ। ਇਹ ਵੀ ਸਿੰਘਾਂ ਦੀ ਬੜੀ ਦੋਖੀ ਸੀ, ਆਪਣੇ ਭਰਾ ਵਾਂਗੂ ਬੜੀ ਦਵੈਖਣ ਸੀ ਉਸ ਵਕਤ। ਇਹਦੇ ਤਾਈ ਵੀ ਖਬਰ ਭੇਜ ਦਿੱਤੀ ਬਾਬਾ ਬੋਤਾ ਸਿੰਘ ਜੀ ਨੇ,
ਭਈ ਖਾਨੋ ਸੁਣਦੇ ਫੌਜ ਚੜਾਏ।
ਖਾਨੋ ਨੇ ਉਸੇ ਵੇਲੇ ਸੁਣਦਿਆਂ ਫੌਜ ਚੜਾ ਦਿੱਤੀ, ਤਕਰੀਬਨ 100 ਸਿਪਾਹੀ ਸੂਰਮਿਆਂ ਦਾ ਇਹਨਾਂ ਦੋ ਸਿੰਘਾਂ ਦੇ ਉੱਤੇ ਕਾਬੂ ਪਾਉਣ ਵਾਸਤੇ ਭੇਜ ਦਿੱਤਾ।
100 ਸਿੰਘਨ ਡਿੱਗ ਪਹੁੰਚੀ ਆਏ,
100 ਤੁਰਕ ਸਨ ਇਕੱਠੇ ਹੋ ਕੇ ਛੇਤੀ ਦੇ ਨਾਲ। ਉਹਨਾਂ ਨੂੰ ਅੱਗ ਲੱਗ ਗਈ ਕਿ ਸਾਡੀ ਮੇਰੀ ਭੈਣ ਨੂੰ ਇਹ ਭਾਬੀ ਖਾਨੋ ਕਹਿ ਰਹੇ ਨੇ, ਔਰ ਇਸ ਪ੍ਰਕਾਰ ਦਾ ਬੋਲ ਬੋਲ ਰਹੇ ਨੇ। ਇਹ ਸੁਣਦੇ ਅੱਗ ਲੱਗ ਗਈ ਜ਼ਕਰੀਏ ਨੂੰ। 100 ਸਿਪਾਹੀ ਉਸੇ ਵਕਤ ਇਹਦੀ ਭੈਣ ਖਾਨੋ ਨੇ ਨਾਲ ਰਲ ਕੇ ਉਹ ਭੇਜ ਦਿੱਤਾ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਤੇ ਹਮਲਾ ਕਰਨ ਲਈ।
ਖੜੋ ਸਿੰਘ ਇੱਕ ਥੋ ਤੇ ਥਾਏ,
ਬਾਬਾ ਬੋਤਾ ਸਿੰਘ ਜੀ ਉੱਥੇ ਹੀ ਖੜੇ ਸਨ ਜਿੱਥੇ ਉਹ ਚੁੰਗੀ ਲਾਈ ਹੋਈ ਸੀ ਨਾ, ਟੈਕਸ ਲਾਇਆ ਹੋਇਆ ਸੀ, ਉੱਥੇ ਖਲੋਤੇ ਸਨ। ਇੱਕ ਸਿੰਘ ਉੱਥੇ ਖੜਾ ਸੀ,
ਦੂਜੋ ਚੱਲਿਓ ਤੋ ਰਮਣੇ ਦਾਏ,
ਜਿਹੜਾ ਦੂਜਾ ਸਿੰਘ ਸੀ ਉਹ ਕਿਤੇ ਸੁਚੇਤੇ ਚੱਲਿਆ ਸੀ ਨੇੜੇ, ਸਰੀਰ ਦੀ ਕਿਰਿਆ ਸੋਧਣ ਵਾਸਤੇ।
ਦੇਖ ਫੌਜ ਮੁੜ ਆਇਓ ਸੋਏ,
ਦੇਖਿਆ ਕਿ ਫੌਜ ਆ ਰਹੀ ਹੈ ਤੁਰਕਾਂ ਦੀ। ਉਹ ਰਮਣੇ ਜਾਂਦਾ ਜਾਂਦਾ ਹੀ ਵਿੱਚੋਂ ਹੀ ਵਾਪਸ ਮੁੜ ਕੇ ਆ ਗਿਆ ਕਿ ਤੁਰਕਾਂ ਦੀ ਫੌਜ ਆ ਗਈ ਹੈ।
ਲਲਕਾਰੋ ਦੀਨ ਗੁਰ ਫਤਿਹ ਬੁਲੋਏ,
ਦੋਵੇਂ ਸਿੰਘ ਖਲੋਤੇ ਸਨ ਰੜੇ ਮੈਦਾਨ ਦੇ ਵਿੱਚ, ਤੇ ਹੈਰਾਨੀ ਵਾਲੀ ਬਾਤ ਹੈ ਦੋਨਾਂ ਕੋਲ ਕਿਰਪਾਨਾਂ ਕੋਈ ਨੀ, ਕੇਵਲ ਮੋਟੇ ਸੋਟੇ ਨੇ, ਲੜਨ ਵਾਸਤੇ ਕਿਰਪਾਨਾਂ ਵੀ ਕੋਈ ਨੀ, ਕਿਉਂ ਕਿਰਪਾਨਾਂ ਵੀ ਖਾਲਸਾ ਜੀ ਉੱਥੇ ਕਦੇ ਕਿੱਥੇ ਲੱਭਦੀਆਂ ਸਨ ਸਿੰਘਾਂ ਕੋਲ, ਸ਼ਸਤਰ ਵੀ ਸਿੰਘਾਂ ਨੂੰ ਨੀ ਸਨ ਮਿਲਦੇ, ਇਹੋ ਜਿਹਾ ਮਾਹੌਲ ਸੀ, ਤੇ ਕਿਰਪਾਨਾ ਕੋਈ ਨੀ, ਦੋਵਾਂ ਕੋਲ ਸਿਰਫ ਮੋਟੇ ਸੋਟੇ ਹੀ ਸਨ ਹੱਥਾਂ ਦੇ ਵਿੱਚ ਫੜੇ ਹੋਏ। ਤੇ ਜਦੋਂ ਵੇਖਿਆ ਤੁਰਕਾਂ ਦੀ ਫੌਜ ਆ ਗਈ ਹੈ, ਦੂਰੋਂ ਹੀ ਵੇਖ ਕੇ ਇਹਨਾਂ ਨੇ ਪਹਿਲਾਂ ਅਕਾਲ ਦਾ ਜਕਾਰਾ ਗਜਾਇਆ, ਔਰ ਉਹਨਾਂ ਤੁਰਕਾਂ ਨੂੰ ਆਉਂਦਿਆਂ ਹੋਇਆਂ ਨੂੰ ਵੰਗਾਰਿਆ।
ਇਮ ਦੋ ਸਿੰਘ ਭਏ ਤਿਆਰ,
ਏਦਾਂ ਇਹ ਦੋਵੇਂ ਸਿੰਘ ਤਿਆਰ ਬਰ ਤਿਆਰ ਹੋ ਗਏ, ਕਮਰ ਕੱਸੇ ਕਰਕੇ ਮੋਟੇ ਮੋਟੇ ਸੋਟੇ ਹੱਥਾਂ ਵਿੱਚ ਫੜੇ ਹੋਏ ਨੇ।
ਹੱਥੀ ਇੱਕ ਸੋਟਾ ਗਲ ਤਲਵਾਰ,
ਕਹਿੰਦੇ ਗਲ ਦੇ ਵਿੱਚ ਤਲਵਾਰ ਵੀ ਹੈ, ਇੱਕ ਹੱਥ ਵਿੱਚ ਸੋਟਾ, ਇੱਕ ਹੱਥ ਦੇ ਵਿੱਚ ਗਲ ਦੇ ਵਿੱਚ ਤਲਵਾਰ ਹੈ।
ਦੂਜੇ ਹੱਥ ਨੇਜਾ ਇੱਕ ਫੱਲਾ,
ਇੱਕ ਨਾਲ ਦੇ ਸਿੰਘ ਦੇ ਕੋਲ ਇੱਕ ਨੇਜਾ ਵੀ ਆ ਫਲੇ ਵਾਲਾ।
ਕਿਲੇ ਬਾਰ ਸਿੰਘ ਨਿਕਲ ਖੱਲਾ,
ਉਹ ਜਿਹੜਾ ਕਿਲਾ ਹੀ ਇਹਨਾਂ ਨੇ ਕਹਿੰਦੇ ਸੀ ਜਿਹਦੇ ਵਿੱਚ ਅਸੀਂ ਆਕੀ ਹੋ ਗਏ ਆ, ਉਹਦੇ ਵਿੱਚੋਂ ਨਿਕਲ ਕੇ ਬਾਹਰ ਆ ਗਏ। ਕਹਿੰਦੇ ਵੇਖੋ ਅਸੀਂ ਕਿਲੇ ਦਾ ਆਸਰਾ ਵੀ ਨੀ ਲੈਂਦੇ, ਆ ਵੇਖੋ ਹੁਣ ਰੜੇ ਮੈਦਾਨ ਵਿੱਚ ਆ ਗਏ ਆ।
ਤਬ ਤੁਰਕਨਿਓ ਬਚਨ ਪੁਕਾਰੇ,
ਉਧਰ ਤੁਰਕਾਂ ਨੇ ਆਵਾਜ਼ ਮਾਰੀ, ਦੋਨਾਂ ਨੂੰ ਆਵਾਜ਼ ਮਾਰ ਕੇ, ਜਿਹੜੇ ਤੁਰਕਾਂ ਦੇ ਵਿੱਚ ਜਰਨੈਲ ਆਇਆ ਸੀ ਬਾਬਾ ਬੋਤਾ ਸਿੰਘ ਗਰਜਾ ਸਿੰਘ ਨੂੰ ਆਵਾਜ਼ ਮਾਰ ਕੇ ਕਹਿਣ ਲੱਗਾ,
ਲੜ ਨਾ ਮਰੋ ਸਿੰਘ ਚਲੋ ਹਮ ਨਾਲੇ।
ਕਹਿੰਦੇ ਉਹ ਸਿੰਘੋ ਕਿਉਂ ਲੜ ਕੇ ਮਰਨ ਨੂੰ ਤਿਆਰ ਹੋ ਗਏ ਹੋ, ਚਲੋ ਸਾਡੇ ਨਾਲ ਚਲੋ, ਅਸੀਂ ਤੁਹਾਨੂੰ ਲੈਣ ਆਏ ਆ, ਤੁਹਾਡੇ ਨਾਲ ਲੜਨ ਨਹੀਂ ਆਏ, ਤੁਸੀਂ ਸਾਡੇ ਨਾਲ ਚੱਲੋ ਸੂਬੇ ਲਾਹੌਰ ਕੋਲ।
ਤੈਨੂੰ ਲੈ ਸੰਗ ਨਵਾਬ ਮਿਲਾਓ,
ਤੁਹਾਨੂੰ ਦੋਹਾਂ ਨੂੰ ਨਾਲ ਲਿਜਾ ਕੇ ਨਵਾਬ ਨੂੰ ਮਿਲਾਵਾਂਗੇ, ਸੂਬੇ ਲਾਹੌਰ ਨੂੰ ਮਿਲਾਵਾਂਗੇ।
ਜਾਂ ਬਖਸ਼ੀ ਕਰ ਤੁਜੈ ਛਡਾਓ,
ਔਰ ਤੁਹਾਡੀ ਜਾਨ ਬਖਸ਼ਾ ਦਿਆਂਗਾ, ਨਵਾਬ ਨੂੰ ਕਹਿ ਕੇ ਤੁਹਾਨੂੰ ਛੁਡਾ ਦਿਆਂਗਾ।
ਸਿੰਘ ਕਹੇ ਹਮ ਕਬ ਜਾਨ ਬਚਾਵੈ, ਹਮ ਤੂੰ ਮਰਨਾ ਆਪ ਤਕਾਵੈ।
ਬਾਬਾ ਬੋਤਾ ਸਿੰਘ ਜੀ ਨੇ ਜਵਾਬ ਦਿੱਤਾ, ਉਹ ਕਹਿੰਦੇ ਉਹਨੂੰ ਸਾਹਮਣੇ ਖਲੋਤੇ ਜਰਨੈਲ ਨੂੰ ਕਹਿੰਦੇ, ਉਹ ਮਲੇਛਾ ਅਸੀਂ ਆਪਣੀ ਜਾਨ ਕਿੱਥੇ ਤੈਨੂੰ ਬਖਸ਼ਣ ਨੂੰ ਕਹਿ ਰਹੇ ਹਾਂ, ਅਸੀਂ ਜਾਨ ਬਖਸ਼ਾਉਣ ਨੂੰ ਖਲੋਤੇ ਇੱਥੇ ਕਿ ਸੂਬਾ ਲਾਹੌਰ ਕੋਲੋਂ ਆਪਣੀ ਜਾਨ ਬਖਸ਼ਾਵਾਂਗੇ, ਅਸੀਂ ਕਦੋਂ ਜਾਨ ਬਖਸ਼ਾਉਂਦੇ ਹਾਂ, ਅਸੀਂ ਤਾਂ ਮਰਨ ਮਾਂਡਣਾ ਸੋਚ ਕੇ ਆਪਣਾ ਖਲੋਤੇ ਹੋਏ ਹਾਂ।
ਦੋਏਰਾ ਹਮ ਸੋ ਲੜਨਾ ਚੱਬ ਕਰੋ ਘੋੜੇ ਤੇ ਉਤਰ ਆਏ।
ਬਾਬਾ ਬੋਤਾ ਸਿੰਘ ਜੀ ਕਹਿੰਦੇ ਸਾਡੇ ਨਾਲ ਲੜਨ ਦਾ ਚੱਬ ਕਰੋ, ਆ ਕੇ ਲੜਨ ਦੀ ਤਿਆਰੀ ਕਰੋ, ਤੇ ਜੇ ਲੜਨਾ ਤੇ ਘੋੜੇ ਤੋਂ ਲੱਥ ਕੇ ਥੱਲੇ ਆਓ।
ਤੁਮ ਹਥਿਆਰ ਸੋ ਹੱਥ ਰੱਖੋ ਹਮ ਸੋਟੇ ਲਾਵੇ ਤਾਏ।
ਹਾਂ ਵੇਖੋ ਲੜਾਈ ਵੀ ਇਹੋ ਜਿਹੀ ਕਰਾਂਗੇ ਕਿ ਤੁਸੀਂ ਆਪਣੇ ਹੱਥਾਂ ਦੇ ਵਿੱਚ ਹਥਿਆਰ ਲੈ ਕੇ ਲੜੋ, ਅਸੀਂ ਆਪਣੀਆਂ ਕਿਰਪਾਨਾਂ ਗਾਤਰੇ ਚ ਰੱਖਾਂਗੇ ਤੇ ਸੋਟਿਆਂ ਨਾਲ ਲੜਾਂਗੇ ਤੁਹਾਡੇ ਨਾਲ, ਕੇਵਲ ਸੋਟਾ ਲੈ ਕੇ ਲੜਾਂਗੇ ਤੁਹਾਡੇ ਨਾਲ।
ਭਈ ਦੇਖ ਸੋਟੇ ਸੋ ਕਿਆ ਹਮ ਤੇ ਸਰੇ,
ਵੇਖ ਜੇ ਤੇਰੇ ਮਨ ਵਿੱਚ ਇਹ ਡਰ ਹੋਵੇ ਕਿ ਕਿਰਪਾਨ ਨਾਲ ਲੜੇ ਤੇ ਸਾਨੂੰ ਮਾਰਨਗੇ, ਅਸੀਂ ਕਿਰਪਾਨ ਨਾਲ ਲੜਦੇ ਹੀ ਨਹੀਂ, ਕਿਤੇ ਤੁਸੀਂ ਡਰਦੇ ਮਾਰੇ ਆਓ ਹੀ ਨਾ ਲੜਨ ਵਾਸਤੇ, ਕਿ ਜੇ ਕਿਰਪਾਨ ਨਾਲ ਲੜਨਗੇ ਤੇ ਸਾਨੂੰ ਮਾਰਨਗੇ। ਕਹਿੰਦੇ ਅਸੀਂ ਤਾਂ ਸੋਟਿਆਂ ਨਾਲ ਲੜਾਂਗੇ ਤੇ ਸੋਟਿਆਂ ਨਾਲ ਤੁਹਾਨੂੰ ਅਸੀਂ ਕੀ ਮਾਰ ਲਵਾਂਗੇ, ਤੁਹਾਡੇ ਹੱਥਾਂ ਕੋ ਵਿੱਚ ਕਿਰਪਾਨਾਂ ਨੇ ਨੇਜੇ ਬਰਛੇ ਨੇ ਤੇ ਸੋਟਿਆਂ ਨਾਲ ਅਸੀਂ ਤੁਹਾਡਾ ਕੀ ਵਿਗਾੜਾਂਗੇ, ਇਸ ਕਰਕੇ ਇਹ ਡਰ ਛੱਡ ਕੇ ਆ ਜਾਓ ਸਾਡੇ ਕੋਲ ਕੇ ਅਸੀਂ ਤੁਹਾਨੂੰ ਜਾਨੋਂ ਮਾਰਾਂਗੇ।
ਕਿਆ ਕਿਆ ਹਿੰਮਤ ਹਮ ਤੁਮ ਕਰੇ,
ਇਹਨਾਂ ਸੋਟਿਆਂ ਨਾਲ ਅਸੀਂ ਦੱਸੋ ਤੁਹਾਡੇ ਨਾਲ ਕੀ ਹਿੰਮਤ ਕਰਕੇ ਲੜਾਂਗੇ, ਉਹ ਆ ਕੇ ਵੇਖ ਲਓ।
ਫਿਰ ਤੁਰਕ ਕੈ ਚੱਲ ਹਮਰੇ ਸਾਥ,
ਉਹ ਤੁਰਕ ਅੱਗੋਂ ਫਿਰ ਬੋਲੇ, ਕਹਿੰਦੇ ਬੋਤਾ ਸਿੰਘ ਨੂੰ ਆਵਾਜ਼ ਮਾਰ ਕੇ, ਸਿੰਘੋ ਹਾਲੇ ਵੀ ਤੁਹਾਡੇ ਕੋਲ ਸਮਾਂ, ਸਾਡੇ ਨਾਲ ਚੱਲੋ।
ਹਮ ਤੁਮੈਂ ਕਰਾਵੇ ਕਚਹਿਰੀ ਬਾਤ,
ਅਸੀਂ ਤੁਹਾਡੀ ਕਚਹਿਰੀ ਵਿੱਚ ਚੱਲ ਕੇ ਬਾਤ ਕਰਾਉਂਦੇ ਹਾਂ, ਨਵਾਬ ਦੇ ਕੋਲ ਜਾ ਕੇ ਮੇਲ ਕਰਾਉਂਦੇ ਹਾਂ।
ਸਿੰਘ ਕਹੇ ਹਮ ਤੁਮ ਕਿਆ ਗੱਲ,
ਅੱਗੋਂ ਬਾਬਾ ਜੀ ਕਹਿਣ ਲੱਗੇ, ਬਾਬਾ ਗਰਜਾ ਸਿੰਘ ਬੋਤਾ ਸਿੰਘ ਜੀ ਕਹਿੰਦੇ, ਉਹ ਤੁਰਕੋ ਸਾਡੀ ਤੁਹਾਡੇ ਨਾਲ ਕੀ ਗੱਲ ਹੋ ਸਕਦੀ ਹੈ, ਅਸੀਂ ਤੁਹਾਡੇ ਨਾਲ ਕੀ ਗੱਲ ਕਰਨੀ ਹੈ,
ਕਚਹਿਰੀ ਅੱਗੇ ਤੋਂ ਚੱਲ,
ਜੇ ਕੋਈ ਗੱਲ ਕਰਨੀ ਤੇ ਅਗਲੀ ਕਚਹਿਰੀ ਕਰਾਂਗੇ, ਇਹ ਕਚਹਿਰੀਆਂ ਤੁਹਾਡੀਆਂ ਝੂਠੀਆਂ ਨੇ, ਸੱਚੇ ਦੀ ਕਚਹਿਰੀ ਵਿੱਚ ਗੱਲ ਕਰਾਂਗੇ, ਉੱਥੇ ਹਿਸਾਬ ਹੋਵੇਗਾ।
ਹਮ ਤੁਮ ਸੋ ਅਬ ਸ਼ਸਤਰ ਨ ਮੇਲ,
ਸਾਡਾ ਤੁਹਾਡਾ ਮੇਲ ਤਾਂ ਹੁਣ ਸ਼ਸਤਰਾਂ ਨਾਲ ਹੀ ਹੋਵੇਗਾ।
ਛੋਟੀ ਟੀਮ ਮਿਲਾਵੇ ਸੇਲ,
ਆ ਜੋ ਤੁਹਾਡੇ ਵੱਲੋਂ ਸੇਲੇ, ਤੁਹਾਡੇ ਵੱਲੋਂ ਬਰਛੇ, ਤੁਹਾਡੇ ਵੱਲੋਂ ਕਿਰਪਾਨਾਂ ਤੇ ਸਾਡੇ ਵੱਲੋਂ ਸੋਟੇ, ਇਹਨਾਂ ਸੋਟਿਆਂ ਦੇ ਨਾਲ ਹੀ ਤੁਹਾਡੇ ਨਾਲ ਲੜਾਂਗੇ।
ਦੋਹੇਰਾ ਹਮ ਆਵਤੇ ਪਾਸ ਤੁਮ ਕਹਿਓ ਨਾ ਖਬਰ ਹਮ ਕੀਨ,
ਕਹਿੰਦੇ ਤੁਸੀਂ ਆਉਂਦੇ ਹੋ ਸਾਡੇ ਵੱਲ ਜਾਂ ਫਿਰ ਅਸੀਂ ਆਈਏ ਅਗਲੇ ਪਾਸੇ ਤੁਹਾਡੇ ਵਾਲੇ ਪਾਸੇ, ਕਿਤੇ ਇਹ ਨਾ ਆਖਿਓ ਵੀ ਸਾਨੂੰ ਖਬਰ ਨੇ ਦਿੱਤੇ, ਆ ਜਾਓ ਜਾਂ ਤਾਂ ਮਾਰਨ ਵਾਸਤੇ ਚੜ ਕੇ, ਨਹੀਂ ਤਾਂ ਫਿਰ ਅਸੀਂ ਅੱਗੇ ਵੱਧ ਕੇ ਆਉਣ ਲੱਗੇ ਆ।
ਦੌੜ ਕਰੀ ਤਿੰਨ ਸ਼ੇਰ ਜਿਓ ਖਲੋ ਤਹਾ ਜਾਲੀਨ,
ਤੇ ਕਹਿੰਦੇ ਕਹਿ ਕੇ ਜਦੋਂ ਨਾ ਵਧੇ ਕਹਿੰਦੇ ਫਿਰ ਅਸੀਂ ਆਉਣ ਲੱਗੇ ਆ। ਦੋਨਾਂ ਸਿੰਘਾਂ ਨੇ ਬੱਬਰ ਸ਼ੇਰ ਵਾਂਗੂ ਦੌੜ ਕੀਤੀ, ਜਿੱਥੇ ਉਹ ਤੁਰਕ ਖਲੋਤੇ ਸਨ ਉੱਥੇ ਆ ਪਹੁੰਚੇ।
ਹੋਰ ਸਿੰਘ ਤਬ ਸ਼ਸਤਰ ਚਲਾਏ,
ਦੌੜ ਕੇ ਉਸ ਵੇਲੇ ਸਿੰਘਾਂ ਨੇ ਆਪਣੇ ਸ਼ਸਤਰ ਚਲਾਏ ਹਨ।
ਹੱਥ ਸਿੰਘਨ ਕੇ ਤੁਰਕ ਨਾ ਆਏ,
ਤੁਰਕਾਂ ਨੇ ਵੀ ਬੜੇ ਹਥਿਆਰ ਚਲਾਏ ਵੀ ਨਾ ਜਿਉਂਦਾ ਫੜ ਲਈਏ ਨਾ ਦੋਨਾਂ ਨੂੰ। ਪਹਿਲਾਂ ਉਹਨਾਂ ਨੇ ਇਹ ਯਤਨ ਕੀਤਾ ਕਿ ਜਿਉਂਦਿਆਂ ਫੜ ਕੇ ਤਸੀਹੇ ਦੇ ਕੇ ਮਾਰਾਂਗੇ ਇਹਨਾਂ ਨੂੰ। ਉਹਨਾਂ ਆਪਣੇ ਪੂਰੇ ਯਤਨ ਚਲਾਏ, ਜ਼ੋਰ ਚਲਾਏ, ਪਰ ਦੋਵਾਂ ਨੂੰ ਫੜ ਨਾ ਸਕੇ।
ਸੋਟੇ ਟੀਮ ਤਬ ਸਿੰਘ ਚਲਾਏ,
ਸਿੰਘਾਂ ਦੇ ਹੱਥਾਂ ਵਿੱਚ ਸੋਟੇ ਸਨ, ਪੱਥਰ ਪਏ ਹੋਏ ਜ਼ਮੀਨ ਤੇ, ਰੋੜੇ ਇਕੱਠੇ ਕਰਕੇ ਰੱਖੇ ਹੋਏ, ਉਹ ਚੁੱਕ ਚੁੱਕ ਕੇ ਮਾਰਦੇ ਨੇ ਜਿਹੜਾ ਕੋਈ ਤੁਰਕ ਆਉਂਦਾ, ਗੋਲੇ ਵਾਂਗੂ ਹੀ ਵੱਜਦਾ ਜਾ ਕੇ ਉਹ ਪੱਥਰ।
ਤੁਰਕ ਸੁਕੋੜੇ ਗਏ ਹਿਲਾਏ,
ਸੋਟੇ ਫੜੇ ਜਿਹੜਾ ਕੋਈ ਘੋੜਾ ਆਉਂਦਾ, ਸੋਟਾ ਮਾਰ ਕੇ ਘੋੜੇ ਦਾ ਹੀ ਮੂੰਹ ਫਿੰਨ ਕੇ ਰੱਖ ਦਿੰਦੇ ਨੇ। ਜੇ ਕੋਈ ਤੁਰਕ ਆਉਂਦਾ ਉਹਦੇ ਗੋਡੇ ਤੇ ਗਿੱਟੇ ਤੇ ਮਾਰ ਕੇ ਸੋਟਾ ਉਸੇ ਵਕਤ ਉਹਨੂੰ ਜ਼ਖਮੀ ਕਰਕੇ ਮੋੜ ਦਿੰਦੇ ਨੇ।
ਤੁਰਕ ਜਿੰਦ ਕੋ ਚੈ ਬਚਾਏ,
ਹੁਣ ਤੁਰਕ ਆਪਣੀ ਜਿੰਦ ਬਚਾਉਣਾ ਚਾਹੁੰਦੇ ਨੇ, ਉਹ ਚਾਹੁੰਦੇ ਨੇ ਕਿਤੇ ਸਾਡੇ ਪ੍ਰਾਣ ਨਾ ਕੱਢ ਲੈਣ, ਸਾਨੂੰ ਮਾਰ ਨਾ ਦੇਣ।
ਸਿੰਘਨ ਚਿੰਤਾ ਜਿੰਦ ਨਾ ਕਾਏ,
ਤੁਰਕ ਜਿੰਦ ਬਚਾਉਣਾ ਚਾਹੁੰਦੇ ਨੇ ਤੇ ਸਿੰਘ ਆਪਣੀ ਜਿੰਦ ਲੇਖੇ ਲਾਉਣਾ ਚਾਹੁੰਦੇ ਨੇ। ਇਹ ਸੀ ਫਰਕ ਦੋਨਾਂ ਪਾਸਿਓਂ ਦੀ ਲੜਾਈ ਦਾ। ਤੁਰਕ ਜਿੰਦ ਬਚਾਉਣਾ ਚਾਹੁੰਦੇ ਨੇ, ਸਿੰਘ ਜਿੰਦ ਕੁਰਬਾਨ ਕਰਨਾ ਚਾਹੁੰਦੇ ਹਨ।
ਜਿੱਧਰੋਂ ਸ਼ਸਤਰ ਤੁਰਕਨ ਆਵੇ,
ਤੁਰਕਾਂ ਦੇ ਚਲਾਏ ਹਥਿਆਰ ਜਿੱਧਰੋਂ ਜਿੱਧਰੋਂ ਆਉਂਦੇ ਹਨ,
ਸਿੰਘ ਸੁਦੂਰ ਉਤੇ ਵੱਲ ਧਾਵੇ,
ਸਿੰਘ ਦੌੜ ਕੇ ਭੱਜ ਕੇ ਉਸੇ ਪਾਸੇ ਨੂੰ ਜਾਂਦੇ ਨੇ। ਤੁਰਕਾਂ ਦੇ ਜਿੱਧਰੋਂ ਹਥਿਆਰ ਆਉਂਦੇ ਨੇ ਉਧਰ ਹੀ ਉਹਨਾਂ ਨੂੰ ਮਾਰਨ ਜਾਂਦੇ ਹਨ।
ਪਹੁੰਚ ਤੁਰਕਨ ਸ਼ਸਤਰ ਲਗਾਵੇ,
ਪਹੁੰਚ ਕੇ ਤੁਰਕਾਂ ਦੇ ਕੋਲ ਆਪਣੇ ਸੋਟੇ ਮਾਰ ਮਾਰ ਕੇ ਕਈ ਤੁਰਕਾਂ ਦੇ ਸਿਰ ਮਿੱਧ ਕੇ ਰੱਖ ਦਿੱਤੇ ਹਨ।
ਆਪਣੋ ਨਾ ਸਰੀਰ ਬਚਾਵੇ,
ਪਰ ਜਿਹੜੇ ਤੁਰਕਾਂ ਵੱਲੋਂ ਚਲਾਏ ਸ਼ਸਤਰ ਨੇ ਉਹਨਾਂ ਤੋਂ ਆਪਣਾ ਸਰੀਰ ਨਹੀਂ ਬਚਾਉਂਦੇ, ਕਿਉਂਕਿ ਉਹਨਾਂ ਤੇ ਮਰਨਾ ਮਾਂਡਿਆ ਹੋਇਆ ਕਿ ਜਿੰਨੇ ਸ਼ਸਤਰ ਲੱਗਣਗੇ ਓਨੀ ਵੱਡੀ ਵੀਰ ਗਤੀ ਨੂੰ ਪ੍ਰਾਪਤ ਹੋਵਾਂਗੇ। ਤੁਰਕਾਂ ਵੱਲੋਂ ਚਲਾਏ ਸ਼ਸਤਰ ਸਿੰਘ ਆਪਣੇ ਸਰੀਰਾਂ ਤੇ ਚੱਲਦੇ ਨੇ।
ਤੁਰਕਨ ਤੇ ਨਿਜ ਸਰੀਰ ਚਿਰਾਵੇ,
ਤੁਰਕਾਂ ਕੋਲੋਂ ਆਪਣੇ ਸਰੀਰ ਉਹਨਾਂ ਦੇ ਹਥਿਆਰ ਚਲਾਇਆ ਵੱਲੋਂ ਆਪਣੇ ਸਰੀਰ ਚਰਾਉਂਦੇ ਹਨ।
ਲਗੇ ਸ਼ਸਤਰ ਤਨ ਖੁਸ਼ੀਆਂ ਆਵੇ,
ਜਿੰਨੇ ਸ਼ਸਤਰ ਤੁਰਕਾਂ ਦੇ ਚਲਾਏ ਤਨ ਤੇ ਵੱਜਦੇ ਬਾਬੇ ਬੋਤਾ ਸਿੰਘ ਗਰਜਾ ਸਿੰਘ ਦੇ, ਓਨੀ ਖੁਸ਼ੀ ਉਹਨਾਂ ਦੇ ਹਿਰਦੇ ਵਿੱਚ ਆਉਂਦੀ ਹੈ, ਓਨਾ ਹੀ ਚਾਓ ਉਹਨਾਂ ਦੇ ਹਿਰਦਿਆਂ ਵਿੱਚ ਆਉਂਦਾ ਹੈ।
ਸੌਂਚੀ ਖੇਲ ਖੇਲੇ ਜਨ ਸਿੰਘ,
ਕਹਿੰਦੇ ਜਿਵੇਂ ਸੌਂਚੀ ਦੀ ਖੇਡ ਖੇਡਦੇ ਨੇ ਨਾ, ਕਬੱਡੀ ਦਾ ਪਲੇਅਰ ਇੱਕੋ ਚਾਰੇ ਪਾਸੇ ਜਿਵੇਂ ਉਹਦੇ ਖਿਡਾਰੀ ਖੜੇ ਹੁੰਦੇ ਨੇ ਵਿੱਚ ਵਿੱਚ ਫਿਰੀ ਜਾਂਦਾ, ਏਦਾਂ ਸਿੰਘ ਵਿੱਚ ਫਿਰਦੇ ਨੇ ਤੁਰਕਾਂ ਦੇ।
ਪਰ ਛੋਟੀ ਲੰਬੀ ਡਿੰਗ,
ਕਦੇ ਛੋਟੀ ਛਾਲ ਮਾਰਦੇ ਨੇ, ਕਦੇ ਵੱਡੀ ਡਿੰਗ ਲੈ ਕੇ ਛਾਲ ਮਾਰਦੇ ਹਨ।
ਤੁਰਕ ਵੀ ਅੱਲਾ ਕਰ ਕਰ ਮਾਰੇ,
ਉਧਰੋਂ ਤੁਰਕ ਵੀ ਹੁਣ ਹੱਲਾ ਕਰ ਕਰਕੇ ਮਾਰਦੇ ਹਨ।
ਮਾਰ ਘੋੜਨ ਚੈ ਫੇਟਨ ਡਾਰੇ,
ਤੁਰਕ ਆਪਣੇ ਘੋੜਿਆਂ ਦੀਆਂ ਫੇਟਾਂ ਮਾਰ ਕੇ ਇਹਨਾਂ ਦੋਨਾਂ ਸਿੰਘਾਂ ਨੂੰ ਥੱਲੇ ਮਿੱਧ ਕੇ ਮਾਰ ਦੇਣਾ ਚਾਹੁੰਦੇ ਹਨ।
ਦੋਹੇਰਾ ਸਿੰਘ ਉਠੇ ਕਬ ਗਿਰ ਪਰੇ ਕਬ ਫਿਰ ਜਾਏ ਖਲੋਏ,
ਸਿੰਘ ਕਦੇ ਉੱਠ ਖਲੋਂਦੇ ਨੇ, ਕਦੇ ਡਿੱਗ ਵੀ ਪੈਂਦੇ ਨੇ ਥੱਲੇ, ਫੇਰ ਉੱਠ ਕੇ ਖਲੋ ਜਾਂਦੇ ਹਨ।
ਤੁਰਕਨ ਕੇ ਹੱਥ ਸ਼ਸਤਰ ਲੱਕ ਸਿੰਘ ਖਾਲੀ ਡਰੇ ਨਾ ਤੋਏ,
ਤੁਰਕਾਂ ਦੇ ਹੱਥਾਂ ਵਿੱਚ ਸ਼ਸਤਰ ਨੇ, ਸਿੰਘਾਂ ਦੇ ਹੱਥਾਂ ਵਿੱਚ ਸੋਟੇ ਨੇ, ਉਹ ਸ਼ਸਤਰ ਫੜ ਕੇ ਵੀ ਡਰ ਰਹੇ ਨੇ, ਸਿੰਘ ਸੋਟੇ ਫੜ ਕੇ ਵੀ ਨਡਰ ਹੋ ਕੇ ਲੜ ਰਹੇ ਨੇ।
ਸਿੰਘ ਕਰੇ ਨੇ ਜਾਨ ਪਿਆਰੀ,
ਸਿੰਘ ਜਾਨ ਪਿਆਰੀ ਨਹੀਂ ਕਰਦੇ ਆਪਣੀ, ਆਪਣੀ ਜਿੰਦ ਨੂੰ ਪਿਆਰੀ, ਉਹਨਾਂ ਤੇ ਕੁਰਬਾਨੀ ਠਾਨੀ ਹੋਈ ਹੈ, ਆਪਣਾ ਸਿਰ ਮਾਨੋ ਤਲੀ ਤੇ ਰੱਖਿਆ ਹੋਇਆ ਤੇ ਲੜ ਰਹੇ ਨੇ।
ਕਰੇ ਨਾ ਤੁਰਕ ਬਿਨ ਸ਼ਸਤਰ ਵਿਚਾਰੇ,
ਔਰ ਤੁਰਕਾਂ ਨਾਲ ਲੜਦਿਆਂ ਆਪਣੇ ਮਨ ਚ ਰੰਚਕ ਭਰ ਵੀ ਡਰ ਨਹੀਂ ਰੱਖਦੇ, ਨਾ ਹੀ ਉਹਨਾਂ ਦੇ ਹਥਿਆਰਾਂ ਦੀ ਵਿਚਾਰ ਕਰਦੇ ਨੇ।
ਦੋਨੋ ਕੇ ਦਿਲ ਬੜੇ ਹੁਲਾਸ,
ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਜੀ ਦੋਨਾਂ ਦੇ ਹਿਰਦਿਆਂ ਵਿੱਚ ਹੁਲਾਸ ਵਧਿਆ ਹੋਇਆ।
ਲੱਕ ਖਾਲੀ ਉਹਨ ਮਰਨ ਪਿਆਸ,
ਉਹਨਾਂ ਨੇ ਆਪਣੇ ਹਿਰਦੇ ਵਿੱਚੋਂ ਮਰਨ ਦੀ ਪਿਆਸ ਰੱਖੀ ਹੋਈ ਹੈ, ਔਰ ਮਰਨ ਦੀ ਪਿਆਸ ਰੱਖ ਕੇ ਲੜ ਰਹੇ ਹਨ।
ਦੋਏਰਾ ਚਾਮ ਮਾਸ ਸ਼ਸਤਰ ਲਗਾ ਤੋ ਸਿੰਘ ਮਾਨੈ ਨਾਏ।
ਖਾਲਸਾ ਜੀ ਬਾਹਰਲੀ ਚਮੜੀ ਤੇ ਜਾਂ ਥੋੜਾ ਜਾ ਡੂੰਘਾ ਮਾਸ ਦੇ ਵਿੱਚ ਕੋਈ ਸ਼ਸਤਰ ਵੱਜਦਾ ਉਹਦੀ ਪਰਵਾਹ ਨਹੀਂ ਕਰਦੇ ਦੋਵੇਂ। ਬਾਬਾ ਗਰਜਾ ਸਿੰਘ ਬਾਬਾ ਬੂਤਾ ਸਿੰਘ ਜੀ ਜੇ ਸਰੀਰ ਦੀ ਚਮੜੀ ਨੂੰ ਕੋਈ ਬਾਹਰੋਂ ਕੋਈ ਝਰੀਂਟ ਲੱਗਦੀ ਹੈ ਕਿਰਪਾਨ ਨਾਲ ਚਮੜੀ ਬਾਹਰਲੀ ਚੀਰੀ ਜਾਂਦੀ ਹੈ ਜਾਂ ਡੂੰਘਾ ਮਾਸ ਚੀਰਿਆ ਜਾਂਦਾ ਉਹਦੀ ਪਰਵਾਹ ਨਹੀਂ ਕਰਦੇ।
ਹੱਡ ਲੱਗੇ ਤਬ ਬਲ ਕਟੈ ਤਬ ਸਿੰਘ ਕਚੋ ਕੋ ਥਕਾਏ।
ਤੁਰਕਾਂ ਵੱਲੋਂ ਚਲਾਇਆ ਬਰਛਾ ਉਹਨਾਂ ਵੱਲੋਂ ਚਲਾਈ ਤੇਗ ਜਦੋਂ ਇਹਨਾਂ ਸਿੰਘਾਂ ਦੇ ਕਿਸੇ ਹੱਡੀ ਨੂੰ ਚੀਰਦੀ ਹੈ ਕਿਸੇ ਹੱਡੀ ਨੂੰ ਵੱਢਦੀ ਹੈ ਫਿਰ ਥੋੜਾ ਜਿਹਾ ਸਿੰਘਾਂ ਨੂੰ ਦਰਦ ਵੀ ਹੁੰਦੀ ਹੈ। ਚਮੜੀ ਤੇ ਮਾਸ ਦੀ ਦਰਦ ਦੀ ਪਰਵਾਹ ਨਹੀਂ ਕਰਦੇ ਪਰ ਜੇ ਕੋਈ ਹੱਡੀ ਨੂੰ ਚੀਰ ਜਾਂਦਾ ਕੋਈ ਸ਼ਸਤਰ ਉਸ ਵੇਲੇ ਸਿੰਘਾਂ ਦਾ ਬਲ ਵੀ ਘੱਟ ਜਾਂਦਾ ਤੇ ਥੱਕ ਵੀ ਜਾਂਦੇ ਨੇ ਲੜਦਿਆਂ।
ਜੋ ਪਈ ਤੀਰ ਲੱਗੇ ਸਿੰਘ ਪੱਟ ਸਿੱਟਾ ਮੈਂ।
ਕਮਾਲ ਦੀ ਬਹਾਦਰੀ ਦੋਨਾਂ ਸਿੰਘਾਂ ਦੀ। ਕਹਿੰਦੇ ਜਦੋਂ ਉਹਨਾਂ ਤੁਰਕਾਂ ਵੱਲੋਂ ਚਲਾਇਆ ਕੋਈ ਤੀਰ ਵੱਜਦਾ ਸਿਰ ਸਰੀਰ ਦੇ ਉੱਤੇ ਉਹ ਤੀਰ ਪੁੱਟ ਕੇ ਸੁੱਟ ਦਿੰਦੇ ਨੇ। ਕੋਈ ਤੀਰ ਵੱਜਦਾ ਤਨ ਦੇ ਉੱਤੇ ਉਹ ਤੀਰ ਪੁੱਟ ਕੇ ਸੁੱਟ ਦਿੰਦੇ ਨੇ।
ਤੁਰਕਨ ਕੋ ਤੋ ਅੱਖੀ ਦਿਖਾ ਮੈਂ।
ਤੀਰ ਪੁੱਟ ਕੇ ਨਾ ਸਰੀਰ ਚੋਂ ਉਹਨਾਂ ਤੁਰਕਾਂ ਨੂੰ ਵਿਖਾਉਂਦੇ ਤੀਰ ਪੁੱਟ ਕੇ ਉਹਨਾਂ ਨੂੰ ਵਿਖਾਉਂਦਿਆਂ ਕਹਿੰਦੇ ਹਨ
ਸਿੰਘ ਕਹੈ ਤ੍ਰਿਗ ਤੁਮਰੋ ਤੀਰ।
ਫਿੱਟ ਲਾਹਨਤ ਆ ਤੁਹਾਡੇ ਜੰਮਣ ਵਾਲਿਆਂ ਦੇ ਕਿ ਤੁਹਾਡੇ ਆ ਤੀਰ ਆਹ ਤੀਰ ਚਲਾਉਂਦੇ ਹੋ ਤੁਸੀਂ ਆਹ ਤੀਰ ਆਉਂਦੇ ਨੇ ਤੁਹਾਨੂੰ ਚਲਾਉਣੇ ਏਦਾਂ ਤਿਰਕਾਰਾ ਪਾਉਂਦੇ। ਕਹਿੰਦੇ ਤਿਰਕਾਰ ਹੈ ਤੁਹਾਡੇ ਤੀਰਾਂ ਤੇ ਤੁਹਾਡੇ ਜੰਮਣ ਵਾਲਿਆਂ ਤੇ।
ਅਮਰੋ ਚੀਰ ਨਾ ਸਕੈ ਸਰੀਰ।
ਜਿਹੜੇ ਆ ਤੁਹਾਡੇ ਚਲਾਏ ਤੀਰ ਸਾਡੇ ਸਰੀਰਾਂ ਨੂੰ ਚੀਰ ਵੀ ਨਹੀਂ ਸਕਦੇ। ਕਹਿੰਦਾ ਲਾਹਨਤ ਆ ਤੁਹਾਡੇ ਇਹੋ ਜਿਹੇ ਤੀਰਾਂ ਤੇ। ਜਦੋਂ ਕੋਈ ਤੀਰ ਵੱਜਦਾ ਨਾ ਉੱਟ ਕੇ ਬਾਹਰ ਵਿਖਾਉਂਦੇ ਉਹਨਾਂ ਤੁਰਕਾਂ ਨੂੰ ਲਾਹਨਤ ਇਹਨਾਂ ਤੀਰਾਂ ਤੇ ਆਹ ਤੀਰ ਆਉਂਦੇ ਨੇ ਤੁਹਾਨੂੰ ਚਲਾਉਣੇ।
ਤਬ ਲਾਗੇ ਤਲਵਾਰ ਚਲਾਨ।
ਉਹਨਾਂ ਨੇ ਉਸ ਵੇਲੇ ਫਿਰ ਤਲਵਾਰਾਂ ਚਲਾਉਣੀਆਂ ਸ਼ੁਰੂ ਕੀਤੀਆਂ।
ਸਿੰਘ ਸੋਟੇ ਤੋਂ ਰੋਕੈ ਤਾਨ।
ਦੇਖੋ ਸਿੰਘ ਸੋਟਿਆਂ ਨਾਲ ਹੀ ਲੜ ਰਹੇ ਨੇ। ਵਚਨ ਕੀਤਾ ਹੋਇਆ ਵੀ ਅਸੀਂ ਆਪਣੇ ਹਥਿਆਰ ਨੀ ਕਿਰਪਾਨਾਂ ਨੀ ਵਰਤਣੀਆਂ ਸੋਟਿਆਂ ਨਾਲ ਹੀ ਲੜਨਾ। ਉਹ ਕਿਰਪਾਨਾਂ ਚਲਾਉਂਦੇ ਨੇ ਉਹਨਾਂ ਦੀਆਂ ਕਿਰਪਾਨਾਂ ਨੂੰ ਆਪਣੇ ਸੋਟਿਆਂ ਤੇ ਰੋਕਦੇ ਹਨ।
ਦੋਵਨ ਸਿੰਘ ਲਈ ਪਿੱਠ ਜੋੜ।
ਇਹਨਾਂ ਦੋਨਾਂ ਸਿੰਘਾਂ ਨੇ ਆਪਣੀਆਂ ਪਿੱਠਾਂ ਜੋੜ ਲਈਆਂ ਕਿਉਂਕਿ ਪਿੱਠ ਦੇ ਪਿੱਛੇ ਜ਼ਿਆਦਾ ਵਾਰ ਦੁਸ਼ਮਣ ਕਰਦੇ ਨੇ ਤੇ ਪਿੱਠਾਂ ਇੱਕ ਦੂਜੇ ਦੀਆਂ ਜੋੜ ਲਈਆਂ। ਇਹ ਵੀ ਲੜਨ ਦੀ ਨੀਤੀ ਹੈ ਕਿ ਦੋ ਸਿੰਘ ਹੋਣ ਤੇ ਤੁਰਕ ਜ਼ਿਆਦਾ ਹੋਣ ਤੇ ਕਿਵੇਂ ਲੜਨਾ। ਪਿੱਠਾਂ ਜੋੜ ਲਈਆਂ ਦੋਨਾਂ ਨੇ।
ਸੋਟਨ ਸੌਂਦੇ ਘੋੜੇ ਮੋਲ।
ਸੱਜਿਓਂ ਖੱਬਿਓਂ ਪਿਛਲਾ ਪਾਸਾ ਤਾਂ ਉਹਨਾਂ ਦਾ ਕਵਰ ਹੋ ਗਿਆ ਆਪਣੇ ਇੱਕ ਦੂਜੇ ਦੀ ਡਿਫੈਂਸ ਕਰਨ ਲੱਗ ਪਏ ਪਿਛਲੇ ਪਾਸੇ ਤਾਂ ਕਵਰ ਹੋ ਗਏ। ਔਰ ਸਾਹਮਣਿਓਂ ਜਿਹੜੇ ਤੁਰਕ ਆਉਂਦੇ ਨੇ ਘੋੜਿਆਂ ਤੇ ਚੜ ਕੇ ਮਾਰ ਮਾਰ ਸੋਟੇ ਘੋੜਿਆਂ ਦੀਆਂ ਵਿਛਾੜਾਂ ਭੰਨ ਦਿੰਦੇ। ਜਿਹੜਾ ਘੋੜਾ ਆਉਂਦਾ ਨੇੜੇ ਘੋੜੇ ਦੇ ਮੂੰਹ ਤੇ ਮਾਰਦੇ ਸੋਟਾ। ਘੋੜਾ ਮੂੰਹ ਤਾਣਾ ਹੋ ਕੇ ਪਿੱਛੇ ਨੂੰ ਦੌੜਦਾ। ਕਈ ਉੱਤੇ ਬੈਠੇ ਸਵਾਰਾਂ ਨੂੰ ਥੱਲੇ ਸੁੱਟ ਦਿੰਦੇ ਨੇ ਘੋੜੇ।
ਦੋਏਰਾ ਘੋੜੇ ਛੱਡ ਪਿਆਦੇ ਪਏ ਦਾ ਅਗੇ ਢਾਲ।
ਤੁਰਕਾਂ ਨੇ ਵੇਖਿਆ ਵੀ ਘੋੜਿਆਂ ਦੇ ਨਾਲ ਨੀ ਇਹ ਕਾਬੂ ਆਉਣੇ। ਉਹ ਘੋੜੇ ਛੱਡ ਕੇ ਥੱਲੇ ਆ ਗਏ ਪੈਦਲ ਪਿਆਦੇ ਹੋ ਕੇ ਅੱਗੇ ਆ ਗਏ।
ਅੱਗੇ ਢਾਲ
ਅੱਗੇ ਢਾਲਾਂ ਢਾਹ ਕੇ ਫਿਰ ਮਾਰਨ ਲੱਗੇ।
ਸੋਟਨ ਸੋਨ ਢਾਲ ਕੋ ਕੀਨੋ ਬੁਰੋ ਹਵਾਲ।
ਉਹ ਜਦੋਂ ਢਾਲਾਂ ਲੈ ਕੇ ਅੱਗੇ ਆਏ ਨਾ ਤੇ ਬਾਬਾ ਬੋਤਾ ਸਿੰਘ ਗਰਜਾ ਸਿੰਘ ਨੇ ਮਾਰ ਮਾਰ ਸੋਟੇ ਉਹਨਾਂ ਦੀਆਂ ਢਾਲਾਂ ਵੀ ਫੇ ਕੇ ਰੱਖ ਦਿੱਤੀਆਂ ਤੁਰਕਾਂ ਦੀਆਂ। ਜਿਹੜੀਆਂ ਢਾਲਾਂ ਸਨ ਉਹ ਵੀ ਫੇ ਕੇ ਉਹਨਾਂ ਦੀਆਂ ਬੁਰੀਆਂ ਹਾਲਤ ਕਰ ਦੇ ਬੁਰੀ ਹਾਲਤ ਕਰ ਦਿੱਤੀ।
ਦੋ ਤੁਰਕਨ ਨੈ ਮਾਨੀ ਆਨ ਸਿੰਘਨ ਪਰਨਾ ਪਾਵੇਂ ਤਾਨ।
ਆਖਿਰਕਾਰ ਲੜਦਿਆਂ ਲੜਦਿਆਂ ਉਹ ਸੋਟਿਆਂ ਦੇ ਨਾਲ ਹੀ ਵੇਖੋ ਖਾਲਸਾ ਜੀ ਉਹਨਾਂ ਸਿੰਘਾਂ ਵਿੱਚ ਕਿਹੋ ਜਿਹੀ ਵੀਰ ਅਸੀਂ ਬਿਰਤੀ ਹੈ ਕਿੱਦਾਂ ਦਾ ਉਹਨਾਂ ਅੰਦਰ ਦਲੇਰੀ ਦਾ ਭਾਵ ਹੈ ਕਿੰਨੀ ਬਹਾਦਰੀ ਨਾਲ ਲੜੇ ਨੇ ਕਿ ਲੜਨ ਵਾਸਤੇ ਹਥਿਆਰ ਦੀ ਵਰਤੋਂ ਨਹੀਂ ਕੀਤੀ ਕੇਵਲ ਸੋਟਿਆਂ ਨਾਲ ਲੜ ਰਹੇ ਨੇ। ਆਖਿਰਕਾਰ ਤੁਰਕਾਂ ਨੇ ਹਾਰ ਮੰਨ ਲਈ। ਹਾਰ ਮੰਨ ਗਏ ਤੁਰਕ। ਉਹ ਕਹਿੰਦੇ ਆਪਣੇ ਸ਼ਸਤਰਾਂ ਦੇ ਨਾਲ ਕਿਰਪਾਨਾਂ ਨਾਲ ਅਸੀਂ ਇਹਨਾਂ ਨੂੰ ਨਹੀਂ ਮਾਰ ਸਕਦੇ ਭਾਵੇਂ ਇਹਨਾਂ ਦੇ ਹੱਥਾਂ ਚ ਸੋਟੇ ਨੇ ਪਰ ਅਸੀਂ ਆਪਣੀਆਂ ਕਿਰਪਾਨਾਂ ਨਾਲ ਆਪਣਿਆਂ ਨੇਜਿਆਂ ਨਾਲ ਇਹਨਾਂ ਨੂੰ ਨਹੀਂ ਮਾਰ ਸਕਦੇ।
ਤੋ ਤੁਰਕਨ ਬੰਦੂਕ ਸੰਭਾਰੇ ਲਾਵੇਂ ਸਿੰਘਨ ਗੋਲੀ ਭਾਰੇ।
ਖਾਲਸਾ ਜੀ ਤੁਰਕਾਂ ਨੇ ਹਾਰ ਮੰਨ ਲਈ। ਮਾਨੋ ਇੱਕ ਵਾਰ ਇਹ ਦੋਵੇਂ ਸਿੰਘ ਇਸ ਜੰਗ ਦੇ ਪਹਿਲੇ ਹੱਲੇ ਵਿੱਚ ਜਿੱਤ ਪ੍ਰਾਪਤ ਕਰਕੇ ਫਤਿਹ ਨੂੰ ਪ੍ਰਾਪਤ ਹੋਏ ਨੇ। ਤੁਰਕਾਂ ਨੇ ਹਾਰ ਮੰਨ ਲਈ, ਪਿੱਛੇ ਹਟ ਗਏ। ਉਹਨਾਂ ਆਖਿਆ ਕਿ ਕਿਰਪਾਨਾਂ ਨਾਲ ਨਹੀਂ ਮਰਨੇ, ਕੇਵਲ ਸੋਟਿਆਂ ਨਾਲ ਲੜ ਰਹੇ ਨੇ ਸਿੰਘ, ਹੱਥਾਂ ਵਿੱਚ ਸੋਟੇ, ਸੋਟਿਆਂ ਨਾਲ ਲੜ ਰਹੇ ਨੇ, ਪਿੱਛੇ ਹਟ ਗਏ। ਤੇ ਜਦੋਂ ਪਿੱਛੇ ਹਟ ਗਏ ਤੁਰਕ, ਉਹਨਾਂ ਆਖਿਆ ਕਿ ਕਿਰਪਾਨਾਂ ਨਾਲ ਨਹੀਂ ਮਰਨੇ, ਉਹਨਾਂ ਹੁਣ ਬੰਦੂਕਾਂ ਤਿਆਰ ਕਰ ਲਈਆਂ, ਦੂਰੋਂ ਮਾਰਾਂਗੇ ਗੋਲੀਆਂ ਨਾਲ। ਬੰਦੂਕਾਂ ਤਿਆਰ ਕਰ ਲਈਆਂ, ਗੋਲੀਆਂ ਭਰ ਲਈਆਂ,
ਲਾਵੇ ਸਿੰਘ ਗੋਲੀ ਭਾਰੀ।
ਹੁਣ ਗੋਲੀਆਂ ਦੇ ਨਿਸ਼ਾਨੇ ਮਾਰਨ ਲੱਗੇ, ਦੋਹਾਂ ਸਿੰਘਾਂ ਦੇ ਉੱਤੇ ਗੋਲੀਆਂ ਚਲਾਉਣ ਲੱਗੇ।
ਯਹਾਂ ਲੱਗੇ ਹੱਡ ਦੇਵੇ ਤੋੜ।
ਗੋਲੀਆਂ ਜਦੋਂ ਚੱਲਦੀਆਂ ਨੇ, ਉਹ ਕਿੱਥੇ ਖੈਰ ਗੁਜ਼ਾਰਦੀਆਂ ਨੇ, ਗੋਲੀਆਂ ਚੱਲਦੀਆਂ ਨੇ, ਸਿੰਘਾਂ ਦੇ ਸਰੀਰਾਂ ਨੂੰ ਵੱਜਦੀਆਂ, ਬਾਬਾ ਬੋਤਾ ਸਿੰਘ, ਗਰਜਾ ਸਿੰਘ ਦੇ ਹੱਡਾਂ ਨੂੰ ਤੋੜ ਦਿੰਦੀਆਂ ਨੇ।
ਸੋਤੀ ਲਾਵੇ ਹੱਥ ਦੇ ਫੋੜ।
ਔਰ ਉਹ ਵੀ ਆਪਣਾ ਜ਼ੋਰ ਚਲਾਉਂਦੇ, ਜਿੱਧਰੋਂ ਬੰਦੂਕਾਂ ਗੋਲੀਆਂ ਆਉਂਦੀਆਂ ਉਧਰ ਤੱਕ ਜਾਂਦੇ ਨੇ, ਉਹਨਾਂ ਬੰਦੂਕਾਂ ਫੜਨ ਵਾਲਿਆਂ ਤੇ ਸੋਟਾ ਮਾਰ ਕੇ ਉਹਨਾਂ ਦੇ ਹੱਥ ਤੋੜਦੇ ਨੇ।
ਸਿੰਘ ਸੋਟੇ ਹੱਥ ਖੱਬੇ ਫੜੇ।
ਕਹਿੰਦੇ ਇੱਕ ਵਾਰ ਤਾਂ ਤੁਰਕਾਂ ਨੇ ਗੋਲੀਆਂ ਮਾਰ ਕੇ ਸਿੰਘਾਂ ਦੀਆਂ ਸੱਜੀਆਂ ਬਾਹਾਂ ਤੋੜ ਦਿੱਤੀਆਂ। ਹੁਣ ਸੱਜੀਆਂ ਬਾਹਾਂ ਨਾਲ ਸੋਟਾ ਚੁੱਕਣਾ ਔਖਾ ਹੋ ਗਿਆ, ਜਦੋਂ ਸੱਜੀ ਬਾਂਹ ਹੀ ਫੱਟੜ ਹੋ ਗਈ, ਗੋਲੀਆਂ ਵੱਜੀਆਂ, ਇੱਕ ਦੋ ਗੋਲੀਆਂ, ਤਿੰਨ ਤਿੰਨ ਗੋਲੀਆਂ ਬਾਹਾਂ ਤੇ, ਸੱਜੀ ਬਾਂਹ ਤੇ ਵੱਜੀਆਂ, ਤੇ ਕਹਿੰਦੇ ਸੱਜੀ ਬਾਹਾਂ ਦੋਹਾਂ ਦੀਆਂ ਸੱਜੀਆਂ ਬਾਹਾਂ ਨਕਾਰੀਆਂ ਹੋ ਗਈਆਂ। ਪਰ ਵੇਖੋ ਉਹਨਾਂ ਫਿਰ ਵੀ ਲੜਨਾ ਨਹੀਂ ਛੱਡਿਆ, ਦੋਨਾਂ ਨੇ ਉਹ ਸੋਟੇ ਖੱਬੇ ਹੱਥਾਂ ਵਿੱਚ ਫੜ ਲਏ, ਖੱਬੇ ਹੱਥਾਂ ਵਿੱਚ ਫੜ ਕੇ ਲੜਨ ਲੱਗੇ।
ਹਰ ਬੰਦੂਕ ਨਾਲ ਲੰਗੜੇ ਕਰੇ।
ਉਹਨਾਂ ਨੇ ਬੰਦੂਕਾਂ ਦੀਆਂ ਗੋਲੀਆਂ ਮਾਰ ਕੇ ਸਿੰਘਾਂ ਦੀਆਂ ਲੱਤਾਂ ਵਿੱਚ ਗੋਲੀਆਂ ਮਾਰੀਆਂ, ਇੱਕ ਇੱਕ ਲੱਤ ਲੰਗੜੀ ਕਰ ਦਿੱਤੀ।
ਜਬ ਸਿੰਘਨ ਕੀ ਟੰਗ ਦੇਈ ਤੋੜ, ਕਹਿ ਸਿੰਘ ਅਬ ਮਿਲੇ ਹੱਥ ਜੋੜ।
ਦੋਨਾਂ ਸਿੰਘਾਂ ਦੀ ਇੱਕ ਇੱਕ ਲੱਤ ਤੋੜ ਦਿੱਤੀ ਗੋਲੀ ਮਾਰ ਕੇ, ਦੋਹਾਂ ਦੀਆਂ ਜਦੋਂ ਇੱਕ ਇੱਕ ਲੱਤ ਟੁੱਟ ਗਈ ਤੇ ਥੱਲੇ ਡਿੱਗ ਪਏ ਦੋਵੇਂ ਸਿੰਘ, ਇੱਕ ਇੱਕ ਬਾਂਹ ਟੁੱਟ ਗਈ, ਇੱਕ ਇੱਕ ਲੱਤ ਟੁੱਟ ਗਈ ਗੋਲੀਆਂ ਦੇ ਨਾਲ, ਡਿੱਗ ਪਏ। ਫਿਰ ਤੁਰਕ ਨੇ ਆਵਾਜ਼ ਮਾਰੀ, ਫਿਰ ਸਿੰਘਾਂ ਨੂੰ ਕਹਿਣ ਲੱਗਾ, ਕਹਿੰਦਾ ਹਾਲੇ ਵੀ ਕੁਝ ਨੀ ਵਿਗੜਿਆ ਸਿੰਘੋ, ਹੱਥ ਜੋੜ ਕੇ ਮਿਲੋ ਸਾਨੂੰ, ਹਾਲੇ ਵੀ ਕੁਝ ਨੀ ਵਿਗੜਿਆ, ਹਾਲੇ ਵੀ ਹੱਥ ਜੋੜ ਕੇ ਮਿਲ ਲਓ।
ਤੁਮਰੀ ਅਬ ਹਮ ਬਖਸ਼ੀ ਜਾਨ,
ਅਸੀਂ ਤੁਹਾਡੀ ਜਾਨ ਬਖਸ਼ਦੇ ਆ, ਤੁਹਾਡੀ ਜਿੰਦ ਬਖਸ਼ਦੇ ਆ, ਤੁਹਾਨੂੰ ਜਾਨੋ ਨੀ ਮਾਰਦੇ।
ਰੱਖੇ ਤੁਮੇ ਕਰ ਮੁਸਲਮਾਨ,
ਤੁਹਾਨੂੰ ਅਸੀਂ ਮੁਸਲਮਾਨ ਬਣਾ ਕੇ ਆਪਣੇ ਨਾਲ ਆਪਣਾ ਭਰਾ ਬਣਾ ਕੇ, ਭਾਈ ਬਣਾ ਕੇ ਰੱਖਾਂਗੇ।
ਦੋਏਰਾ ਸਿੰਘ ਉੱਠੇ ਇੱਕ ਟੰਗ ਤਿਓ ਇੱਕ ਟੰਗਨ ਕੀ ਤੋਰ।
ਖਾਲਸਾ ਜੀ, ਸਿੰਘਾਂ ਦੀ ਹੌਸਲੇ ਦੀ ਗੱਲ ਵੇਖੋ, ਇਹ ਆ ਸਿੰਘਾਂ ਦੇ ਅੰਦਰ ਦਾ ਹੌਸਲਾ। ਤੇ ਕਹਿੰਦੇ ਇੱਕ ਇੱਕ ਲੱਤ ਟੁੱਟ ਗਈ ਹੈ, ਜਦੋਂ ਤੁਰਕਾਂ ਨੇ ਕਿਹਾ ਨਾ ਤੂੰ ਹੱਥ ਜੋੜ ਕੇ ਮਿਲੋ, ਤੇ ਤੁਹਾਨੂੰ ਅਸੀਂ ਮੁਸਲਮਾਨ ਬਣਾ ਕੇ ਆਪਣੇ ਨਾਲ ਰੱਖਾਂਗੇ, ਜਾਨ ਬਖਸ਼ ਦਿਆਂਗੇ, ਇੱਕ ਇੱਕ ਲੱਤ ਦੇ ਉੱਤੇ ਹੀ ਖਲੋ ਗਏ। ਇੱਕ ਇੱਕ ਲੱਤ ਟੁੱਟ ਗਈ ਸੀ, ਲੰਗੜੇ ਹੋ ਗਏ ਸਨ, ਇੱਕ ਇੱਕ ਲੱਤ ਦੇ ਉੱਤੇ ਹੀ ਖਲੋ ਗਏ, ਇੱਕ ਬਾਂਹ ਟੁੱਟੀ ਹੋਈ, ਇੱਕ ਲੱਤ ਟੁੱਟੀ ਹੋਈ, ਖੱਬੇ ਹੱਥ ਵਿੱਚ ਸੋਟਾ ਫੜਿਆ ਹੋਇਆ। ਕਹਿੰਦੇ ਅਸੀਂ ਹਾਲੇ ਵੀ ਹਾਰ ਨੀ ਮੰਨਦੇ, ਹੁਣ ਵੀ ਲੜਨ ਨੂੰ ਤਿਆਰ ਹਾਂ।
ਖਾਈਐ ਵਤ ਕਰਲਾ ਕਰੈ ਮਾਰ ਸੋਟਨ ਸਿਰ ਦੇ ਉਪੋਰ।
ਕਹਿੰਦੇ ਉਸ ਵੇਲੇ ਉਸੇ ਤਰ੍ਹਾਂ ਜਿਵੇਂ ਕੋਈ ਟਿੱਡਾ ਹੁੰਦਾ ਨਾ, ਟਿੱਡਾ ਇੱਕ ਵਾਰੀ ਥੋੜਾ ਜਿਹਾ ਲੰਗੜਾ ਕਰ ਦੋ ਤੇ ਸੱਜੇ ਖੱਬੇ ਘੁੰਮੀ ਜਾਂਦਾ, ਏਦਾਂ ਇੱਕ ਲੱਤ ਲੰਗੜੀ ਹੈ, ਇੱਕ ਇੱਕ ਬਾਂਹ ਟੁੱਟੀ ਹੋਈ ਹੈ, ਫਿਰ ਵੀ ਸੋਟਾ ਫੜਿਆ ਹੋਇਆ। ਤੇ ਕਹਿੰਦੇ ਮਾਰ ਮਾਰ ਕੇ ਸੋਟੇ ਨਾਲ ਤੁਹਾਡੇ ਸਿਰ ਭੰਨਣ ਦੀ ਹਾਲੇ ਵੀ ਸਾਡੇ ਕੋਲ ਤਾਕਤ ਹੈ।
ਜੋ ਪਈ ਤੋਂ ਹੁਆ ਸਿੰਘ ਜਾ ਡਿੱਗ ਪਏ, ਗੋਡਨ ਕੂਨ ਉਤੇ ਵੱਲ ਗਏ।
ਕਹਿੰਦੇ ਉਸ ਵਕਤ ਜਦੋਂ ਅੱਗੇ ਵਧੇ ਲੰਗੜੇ ਹੋਏ, ਇੱਕ ਇੱਕ ਲੱਤ ਦੇ ਭਾਰ ਨਾਲ ਤੁਰਕਾਂ ਵੱਲ ਵਧੇ, ਉਹਨਾਂ ਫਿਰ ਅੱਗੋਂ ਗੋਲੀਆਂ ਚਲਾਈਆਂ, ਗੋਲੀਆਂ ਦਾਗ ਦਿੱਤੀਆਂ ਸਿੱਧੀਆਂ ਛਾਤੀਆਂ ਸਿਰਾਂ ਦੇ ਵਿੱਚ। ਫਿਰ ਵੀ ਸਿੰਘ ਗੋਡਿਆਂ ਤੇ ਕੂਣੀਆਂ ਦੇ ਭਾਰਨੇ ਹੋ ਕੇ ਜਦੋਂ ਅੱਗੇ ਵੀ ਡਿੱਗੇ ਨਾ, ਡਿੱਗ ਪਏ, ਲੱਤਾਂ ਕੰਮ ਨਹੀਂ ਸਨ ਕਰਦੀਆਂ, ਸਰੀਰ ਕੰਮ ਨਹੀਂ ਸੀ ਕਰਦਾ, ਤੇ ਗੋਡਿਆਂ ਤੇ ਕੂਣੀਆਂ ਨੂੰ ਅੜਾ ਕੇ ਫਿਰ ਵੀ ਤੁਰਕਾਂ ਵੱਲ ਹੀ ਅੱਗੇ ਵਧਦੇ ਜਾ ਰਹੇ ਨੇ, ਫਿਰ ਵੀ ਪਿੱਛੇ ਨਹੀਂ ਹਟੇ, ਡਿੱਗੇ ਹੋਏ ਵੀ ਅੱਗੇ ਨੂੰ ਜਾ ਰਹੇ ਹਨ।
ਸਿੰਘਨ ਉਨਤੈ ਮੁੜੀ ਨਾਕ,
ਤੁਰਕ ਹਾਰ ਗਏ ਪਰ ਸਿੰਘਾਂ ਦੀ ਅੱਖ ਉਹਨਾਂ ਤੁਰਕਾਂ ਕੋਲੋਂ ਨਹੀਂ ਮੁੜੀ, ਉਹਨਾਂ ਤੋਂ ਪਿੱਛੇ ਉਹਨਾਂ ਨੇ ਅੱਖ ਨਹੀਂ ਹਟਾਈ।
ਐਸੇ ਗਏ ਵੱਡੇ ਆਮ ਆਖ,
ਭਾਈ ਰਤਨ ਸਿੰਘ ਜੀ ਪੰਗੂ ਕਹਿੰਦੇ ਮੇਰੇ ਵਡੇਰਿਆਂ ਨੇ ਮੈਨੂੰ, ਮੇਰੇ ਬਜ਼ੁਰਗਾਂ ਨੇ ਇਤਿਹਾਸ ਸੁਣਾਇਆ, ਬਾਬੇ ਗਰਜਾ ਸਿੰਘ ਬਾਬੇ ਬੋਤਾ ਸਿੰਘ ਦਾ ਇਤਿਹਾਸ ਸੁਣਾਇਆ ਹੈ।
ਦੋਏਰਾ ਅੱਖਾਂ ਤਾਂ ਸੋਈ ਮੋੜੇ ਜਿਸ ਚਿਤ ਕਿਚ ਸੰਕਾਏ।
ਦੋਨਾਂ ਸਿੰਘਾਂ ਨੇ ਤੁਰਕਾਂ ਤੋਂ ਅੱਖਾਂ ਨਹੀਂ ਮੋੜੀਆਂ, ਨਾ ਹੀ ਤੁਰਕ ਮੋੜ ਸਕੇ ਇਹਨਾਂ ਦੀਆਂ ਅੱਖਾਂ। ਤੇ ਫਿਰ ਹੁਣ ਭਾਈ ਰਤਨ ਸਿੰਘ ਜੀ ਆਪਣੇ ਵਿਚਾਰ ਪੇਸ਼ ਕਰਦੇ ਨੇ, ਕਹਿੰਦੇ ਅੱਖਾਂ ਤਾਂ ਉਹ ਮੋੜਦਾ, ਅੱਖਾਂ ਤਾਂ ਉਹ ਮੋੜੇ ਜਿਹਦੇ ਮਨ ਚ ਥੋੜਾ ਜਿਹਾ ਡਰ ਹੁੰਦਾ ਵੀ ਮੈਂ ਕਿਤੇ ਮਰਦਾ ਜਾਵਾਂ, ਮੇਰੀ ਕਿਤੇ ਮੌਤ ਨਾ ਹੋ ਜਾਵੇ। ਉਹ ਅੱਖਾਂ ਮੋੜੇ, ਉਹ ਅੱਖਾਂ ਮੋੜਦਾ ਜਿਹੜਾ ਆਪਣੇ ਚਿੱਤ ਚ ਸ਼ੰਕਾ ਰੱਖਦਾ।
ਜਿਨ ਜੀਵਨ ਆਸਾ ਤਜੀ ਮੈਂ ਵੈ ਆਂਕ ਚੁਰਾਏ।
ਜਿਨ੍ਹਾਂ ਨੇ ਜੀਵਨ ਦੀ ਆਸ ਹੀ ਚੁਕਾ ਦਿੱਤੀ ਹੈ, ਜਿਨ੍ਹਾਂ ਆਖਿਆ ਹੁਣ ਜੀਵਣਾ ਹੈ ਹੀ ਨਹੀਂ ਅਸੀਂ, ਉਹਨਾਂ ਨੇ ਅੱਖਾਂ ਕਿਉਂ ਚੁਰਾਉਣੀਆਂ? ਉਹ ਭਲਾ ਆਪਣੀਆਂ ਅੱਖਾਂ ਕਿਉਂ ਚੁਰਾਉਣ?
ਸਨਮੁਖ ਸੂਰੇ ਭਿੜਤੇ ਆਂਕਨ ਆਂਕ ਮਿਲਾਏ।
ਸੂਰਮੇ ਨੇ ਉਹ ਸਨਮੁਖ ਹੋ ਕੇ ਭਿੜਦੇ ਨੇ ਔਰ ਸਾਹਮਣੇ ਖਲੋਤੇ ਵੈਰੀ ਦੀਆਂ ਅੱਖਾਂ ਚ ਅੱਖਾਂ ਪਾ ਕੇ ਲੜਦੇ ਨੇ।
ਲਾਲੀ ਮੁਖ ਭੁਜ ਫਰਕ ਹੈ ਮੁਖ ਤਲਵਾਰਾਂ ਖਾਏ।
ਸੂਰਮਿਆਂ ਦੇ ਚਿਹਰਿਆਂ ਤੇ ਲਾਲੀਆਂ ਦਗ ਦਗ ਕਰਦੀਆਂ ਨੇ, ਭੁਜਾਵਾਂ ਫਰਕਦੀਆਂ ਨੇ ਔਰ ਮੁਖ ਦੇ ਉੱਤੇ ਤਲਵਾਰਾਂ ਖਾਂਦੇ ਨੇ। ਉਹ ਕਦੇ ਪਿੱਠ ਤੇ ਵਾਰ ਨਹੀਂ ਖਾਂਦੇ, ਸਾਹਮਣੇ ਛਾਤੀ ਤੇ ਚਿਹਰੇ ਤੇ ਵਾਰ ਚੱਲਦੇ ਹਨ।
ਟੋਕ ਟੋਕ ਸੋ ਤੁਰਕਨ ਕਰੇ।
ਇਹਦਾ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਜਿੱਥੇ ਸ਼ਹੀਦ ਹੋਏ ਨੂਰ ਦੀ ਸਰਾਂ, ਉੱਥੇ ਬਾਬਾ ਜੀ ਹੋਣਾ ਦਾ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜੀ ਦਾ ਸਥਾਨ ਬਣਿਆ ਹੋਇਆ। ਪਰ ਜਦੋਂ ਤੁਸੀਂ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਜਾਂਦੇ ਹੋ, ਸ੍ਰੀ ਅੰਮ੍ਰਿਤਸਰ ਸਾਹਿਬ ਤੇ ਬਾਬਾ ਦੀਪ ਸਿੰਘ ਜੀ ਦੇ ਅਸਥਾਨਾਂ ਨੂੰ, ਸ਼ਹੀਦਾਂ ਦੇ ਅਸਥਾਨਾਂ ਨੂੰ ਜਾਂਦੇ ਹਾਂ ਤੇ ਰਸਤੇ ਦੇ ਵਿੱਚ ਇੱਕ ਅਸਥਾਨ ਯਾਦਗਾਰ ਬਣੀ ਹੋਈ ਹੈ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਜੀ ਦਾ, ਛੋਟਾ ਜਿਹਾ ਬੜਾ ਸੁੰਦਰ ਦਰਬਾਰ ਹੈ। ਉਹ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਜੀ ਦੀ ਯਾਦਗਾਰ ਹੈ ਉਸ ਅਸਥਾਨ ਤੇ। ਉੱਥੇ ਸ਼ਹੀਦ ਨਹੀਂ ਹੋਏ, ਸ਼ਹੀਦ ਨੂਰ ਦੀ ਸਰਾਂ ਹੋਏ ਨੇ, ਉੱਥੇ ਵੀ ਅਸਥਾਨ ਬਣਿਆ ਹੋਇਆ। ਪਰ ਉਸ ਜਗ੍ਹਾ ਦੇ ਉੱਤੇ ਵੀ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਦੀ, ਕਿਉਂਕਿ ਬਹਾਦਰੀ ਹੈ, ਜਿਨ੍ਹਾਂ ਨੇ ਖਾਲਸੇ ਦੀ ਹੋਂਦ ਹੈ ਇਹ ਦੱਸਣ ਵਾਸਤੇ ਤੁਰਕਾਂ ਨੂੰ ਆਪਣੀ ਸ਼ਹੀਦੀ ਪਾਈ ਹੈ। ਕੋਈ ਨਿੱਜੀ ਸਵਾਰਥ ਨਹੀਂ, ਕੋਈ ਆਪਣੇ ਮਨ ਦਾ ਕੋਈ ਨਿੱਜੀ ਕਿਸੇ ਪ੍ਰਕਾਰ ਦੀ ਰੰਜਸ਼ਬਾਜ਼ੀ ਨਾਲ ਨਹੀਂ ਲੜੇ, ਇਸ ਕਰਕੇ ਲੜ ਕੇ ਸ਼ਹੀਦ ਹੋਏ ਨੇ ਕਿ ਤੁਰਕਾਂ ਨੂੰ ਇਹ ਦੱਸਣਾ ਸੀ, ਉਸ ਵੇਲੇ ਜਿਹੜੇ ਲੋਕ ਕਹਿੰਦੇ ਸੀ ਖਾਲਸਾ ਮੁਕਾ ਦਿੱਤਾ, ਉਹਨਾਂ ਨੂੰ ਦੱਸਣਾ ਸੀ ਕਿ ਖਾਲਸਾ ਮੁੱਕਿਆ ਨਹੀਂ, ਖਾਲਸਾ ਹੈ ਔਰ ਖਾਲਸਾ ਰਹੇਗਾ, ਖਾਲਸਾ ਕਦੇ ਨਹੀਂ ਮੁੱਕੇਗਾ, ਖਤਮ ਨਹੀਂ ਹੋਵੇਗਾ। ਏਦਾਂ ਲੜਦਿਆਂ ਲੜਦਿਆਂ ਟੂਕ ਟੂਕ ਸੋ ਤੁਰਕਨ ਕਰੇ, ਜੋ ਮਹਾਰਾਜ ਜੀ ਦੇ ਬਚਨ ਨੇ ਨਾ, ਸੂਰਾ ਸੋ ਪਹਿਚਾਨੀਆ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਭੂ ਨਾ ਛੱਡੈ ਖੇਤ। ਉਹ ਬਚਨਾਂ ਦੇ ਉੱਤੇ ਇਹਨਾਂ ਦੋਨਾਂ ਸਿੰਘਾਂ ਨੇ ਵਾਕਈ ਪੁਰਜਾ ਪੁਰਜਾ ਹੋ ਕੇ ਲੜੇ ਨੇ, ਸਰੀਰ ਦੀ ਕੀ ਹਾਲਤ ਹੋ ਗਈ, ਫਿਰ ਵੀ ਲੜਦਿਆਂ ਲੜਦਿਆਂ ਜਦੋਂ ਅਖੀਰਲੇ ਸਾਹ ਵਿੱਚ ਵੀ ਡਿੱਗੇ ਨੇ, ਉਦੋਂ ਵੀ ਤੁਰਕਾਂ ਵੱਲ ਕੂਹਣੀਆਂ ਉਡਾ ਕੇ ਅੱਗੇ ਨੂੰ ਵੱਧ ਕੇ ਡਿੱਗੇ ਨੇ, ਇਹੋ ਜਿਹੇ ਸੂਰਮੇ ਨੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ। ਟੂਕ ਟੂਕ ਹੋ ਕੇ ਤੁਰਕਾਂ ਦੇ ਨਾਲ ਟੁਕੜੇ ਟੁਕੜੇ ਹੋ ਕੇ ਲੜੇ ਹਨ।
ਟੋਕ ਟੋਕ ਸੋ ਤੁਰਕਨ ਕਰੇ ਮਤ ਸਿੰਘ ਫੇਰ ਨਾ ਹੋਵੇ ਖਰੇ।
ਤੁਰਕ ਇਹੋ ਜਿਹੇ ਜ਼ਾਲਮ ਸਨ, ਉਹਨਾਂ ਜਦੋਂ ਦੋਵੇਂ ਸਿੰਘ ਸ਼ਹੀਦ ਵੀ ਹੋ ਗਏ ਨਾ, ਥੱਲੇ ਲੱਥ ਕੇ ਛੇਤੀ ਨਾਲ ਆਏ, ਕਿਰਪਾਨਾਂ ਨਾਲ ਕਿਸੇ ਨੇ ਸਿਰ ਵੱਢਿਆ, ਕਿਸੇ ਨੇ ਬਾਂਹ ਵੱਢੀ, ਕਿਰਪਾਨਾਂ ਮਾਰ ਕੇ ਟੁਕੜੇ ਟੁਕੜੇ ਕਰ ਦਿੱਤਾ ਵੀ ਕਿਤੇ ਦੁਬਾਰਾ ਨਾ ਉੱਠ ਖਲੋਣ, ਕਿਤੇ ਦੁਬਾਰਾ ਉੱਠ ਕੇ ਨਾ ਖਲੋ ਜਾਣ। ਵੇਖੋ ਕਿੰਨਾ ਡਰ ਹੋਵੇਗਾ ਤੁਰਕਾਂ ਦੇ ਦਿਲਾਂ ਦੇ ਵਿੱਚ, ਕਿੰਨਾ ਸਹਿਮ ਹੋਵੇਗਾ ਸਿੰਘਾਂ ਦੇ ਉਸ ਕਰੈਕਟਰ ਨੂੰ, ਕਿਰਦਾਰ ਨੂੰ, ਉਹਨਾਂ ਦੀ ਸੂਰਬੀਰਤਾ ਨੂੰ ਵੇਖ ਕੇ ਕਿ ਮਰਿਆ ਪਿਆ ਨੂੰ ਵੀ ਵੱਢਿਆ ਉਹਨਾਂ ਨੇ, ਟੁਕੜੇ ਟੁਕੜੇ ਕੀਤਾ ਕਿ ਕਿਤੇ ਦੁਬਾਰਾ ਉੱਠ ਕੇ ਨਾ ਆ ਜਾਣ।
ਇਸ ਵੇਦ ਸਿੰਘ ਨੇ ਸ਼ਹੀਦੀ ਪਾਈ।
ਇਸ ਪ੍ਰਕਾਰ ਇਹਨਾਂ ਦੋਨਾਂ ਸਿੰਘਾਂ ਨੇ ਖਾਲਸਾ ਜੀ ਸ਼ਹੀਦੀ ਪਾਈ ਹੈ, ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਹੈ।
ਧੰਨ ਮਾਤਾ ਧੰਨ ਪਿਤਾ ਉਸ ਪਾਏ।
ਇਹ ਭਾਈ ਇਹੋ ਜਿਹੇ ਜਿਹੜੇ ਸਿੰਘ ਨੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ, ਜਿਹਨਾਂ ਇਹੋ ਜਿਹੀ ਸ਼ਹੀਦੀ ਪਾਈ ਹੈ, ਉਹਨਾਂ ਦੇ ਪਿਤਾ ਧੰਨ ਨੇ, ਉਹਨਾਂ ਦੀ ਮਾਤਾ ਧੰਨ ਹੈ, ਜਿਸ ਮਾਂ ਦਾ ਦੁੱਧ ਪੀਤਾ ਇਹਨਾਂ ਦੋਨਾਂ ਸਿੰਘਾਂ ਨੇ ਸਫਲਿਆ ਕੀਤਾ ਹੈ। ਉਹ ਪਿਤਾ ਧੰਨ ਹੈ ਜਿਸ ਪਿਤਾ ਦੀ ਕੁੱਲ ਦੇ ਵਿੱਚ ਇਹ ਦੋਵੇਂ ਸਿੰਘ ਜਨਮ ਲੈ ਕੇ ਆਏ ਨੇ।
ਜਾਏ ਰਲੇ ਵੈ ਸ਼ਹੀਦਨ ਡੇਰੇ।
ਦੋਨੋਂ ਸਿੰਘ ਲੜ ਕੇ ਉਹਨਾਂ ਸ਼ਹੀਦਾਂ ਦੇ ਡੇਰੇ ਤੇ ਜਾ ਪਹੁੰਚੇ ਨੇ ਜਿੱਥੇ ਪਹਿਲਾਂ ਬੜੇ ਬੜੇ ਮਹਾਨ ਸ਼ਹੀਦ ਪਹੁੰਚ ਚੁੱਕੇ ਨੇ ਭਾਈ ਮਨੀ ਸਿੰਘ ਜੀ ਵਰਗੇ, ਜਿੱਥੇ ਭਾਈ ਮਨੀ ਸਿੰਘ ਜੀ, ਬਾਬਾ ਬਚਿੱਤਰ ਸਿੰਘ ਜੀ ਵਰਗੇ, ਭਾਈ ਉਦੇ ਸਿੰਘ ਜੀ ਵਰਗੇ ਬੜੇ ਬੜੇ ਮਹਾਨ ਸਿੰਘ ਜਿੱਥੇ ਪਹਿਲਾਂ ਪਹੁੰਚੇ ਹੋਏ ਨੇ ਉੱਥੇ ਜਾ ਪਹੁੰਚੇ ਹਨ।
ਪੀਰ ਪੈਗੰਬਰ ਫੜ ਜਿਨ ਘੇਰੇ,
ਇਹੋ ਜਿਹੇ ਮਹਾਨ ਸ਼ਹੀਦ। ਖਾਲਸਾ ਜੀ, ਸ਼ਹੀਦਾਂ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਆ ਜਿਹੜੇ ਵੱਡੇ ਵੱਡੇ ਪੀਰ ਪੈਗੰਬਰ ਨੇ ਉਹਨਾਂ ਨੂੰ ਵੀ ਫੜ ਕੇ ਘੇਰੇ ਚ ਰੱਖਦੇ, ਆਪਣੇ ਕਾਬੂ ਵਿੱਚ ਰੱਖਦੇ ਨੇ। ਖਾਲਸਾ ਜੀ, ਸ਼ਹੀਦ ਦੀ ਸ਼ਕਤੀ ਅਕਾਲ ਪੁਰਖ ਤੋਂ ਬਾਅਦ ਦੁਨੀਆਂ ਦੀਆਂ ਜਿੰਨੀਆਂ ਸ਼ਕਤੀਆਂ ਨੇ ਉਹਨਾਂ ਸਾਰੀਆਂ ਸ਼ਕਤੀਆਂ ਦਾ ਜਿਹੜਾ ਕੰਟਰੋਲ ਹੈ ਉਹ ਸ਼ਹੀਦ ਸਿੰਘ ਦੇ ਹੱਥ ਵਿੱਚ ਹੁੰਦਾ, ਸ਼ਹੀਦਾਂ ਦੇ ਹੱਥ ਵਿੱਚ ਹੁੰਦਾ। ਚਾਹੇ ਉਹ 33 ਕਰੋੜ ਦੇਵੀ ਦੇਵਤੇ ਨੇ, ਚਾਹੇ ਜਿੰਨੇ ਪੀਰ ਪੈਗੰਬਰ ਨੇ, ਉਹਨਾਂ ਸਾਰਿਆਂ ਦੇ ਉੱਤੇ ਜਿਹੜਾ ਕੰਟਰੋਲ ਹੈ ਉਹ ਸ਼ਹੀਦਾਂ ਦਾ ਹੁੰਦਾ। ਉਹ ਸ਼ਹੀਦਾਂ ਦੀ ਪਦਵੀ ਵਿੱਚ ਬਾਬਾ ਗਰਜਾ ਸਿੰਘ, ਬਾਬਾ ਬੋਤਾ ਸਿੰਘ ਜੀ ਜਾ ਪਹੁੰਚੇ ਹਨ।
ਸ਼ਹੀਦੀ ਬੜੀ ਬੋਤਾ ਸਿੰਘ ਲਈ,
ਬੜੀ ਵੱਡੀ ਸ਼ਹਾਦਤ ਬਾਬਾ ਬੋਤਾ ਸਿੰਘ ਔਰ ਬਾਬਾ ਗਰਜਾ ਸਿੰਘ ਜੀ ਨੇ ਪ੍ਰਾਪਤ ਕੀਤੀ ਹੈ।
ਰਤਨ ਸਿੰਘ ਸੁਣ ਸੋਈ ਕਹੇ,
ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ, ਮੈਂ ਇਹ ਕਥਾ ਆਪਣੇ ਬਜ਼ੁਰਗਾਂ ਕੋਲੋਂ ਸੁਣੀ ਹੈ। ਜਿਹੜੇ ਬਜ਼ੁਰਗਾਂ ਨੇ ਮੈਨੂੰ ਉਸ ਵੇਲੇ ਅੱਖਾਂ ਵੇਖਿਆ, ਇਹ ਹਾਲ ਸੁਣਾਇਆ, ਉਹ ਹਾਲ ਮੈਂ ਇੱਥੇ ਪੰਥ ਪ੍ਰਕਾਸ਼ ਵਿੱਚ ਆਪ ਸਾਰੀ ਸੰਗਤ ਨੂੰ ਸੁਣਾਇਆ ਹੈ।
ਸੁੱਖਾ ਸਿੰਘ ਕੀ ਇਮ ਚਰਚਾ ਪਏ, ਸੂਰਨ ਕੋ ਸਿਰ ਮੋਰ ਗਿਨਏ।
ਖਾਲਸਾ ਜੀ, ਪੰਥ ਦਾ ਮਹਾਨ ਸੂਬਾ ਸਿੰਘ ਹੈ ਭਾਈ ਸੁੱਖਾ ਸਿੰਘ, ਮਾੜੀ ਕੰਬੋਕੀ ਦਾ ਰਹਿਣ ਵਾਲਾ। ਇਹ ਮਹਤਾਬ ਸਿੰਘ ਦਾ ਸਾਥੀ ਹੈ, ਮੀਰਾਂ ਕੋਟੀਏ ਦਾ। ਇਹ ਉਹ ਭਾਈ ਸੁੱਖਾ ਸਿੰਘ ਹੈ ਜਿਹਨੇ ਭਾਈ ਮਹਤਾਬ ਸਿੰਘ ਦੇ ਨਾਲ ਜਾ ਕੇ ਮੱਸੇ ਰੰਗੜ ਦਾ ਸਿਰ ਵੱਢਿਆ। ਇਹ ਭਾਈ ਸੁੱਖਾ ਸਿੰਘ ਜੀ ਉਹ ਨੇ ਕਹਿੰਦੇ ਜਿਨ੍ਹਾਂ ਦੀ ਮਹਾਨ ਚਰਚਾ ਪਈ ਹੈ, ਜੋ ਸੂਰਾਂ ਵਿੱਚੋਂ ਸਿਰਮੌਰ ਸੂਰਮੇ ਗਿਣੇ ਜਾਂਦੇ ਹਨ।
ਦੋਏਰਾ ਅਬ ਸਾਖੀ ਸੁੱਖਾ ਸਿੰਘ ਕੀ ਸੁਣੀਏ ਮਨ ਚਿਤ ਲਾਏ।
ਇਹ ਖਾਲਸਾ ਜੀ, ਹੁਣ ਭਾਈ ਸੁੱਖਾ ਸਿੰਘ ਜੀ ਦੀ ਸਾਖੀ, ਇਹ ਸੁੱਖਾ ਸਿੰਘ ਕੌਣ ਸੀ? ਇਹ ਸੁੱਖਾ ਸਿੰਘ ਸ਼ਹੀਦ ਦੀ ਸਾਖੀ, ਕਿੱਡਾ ਸੂਰਮਾ ਸੀ, ਕਿਤਨਾ ਬਹਾਦਰ ਸੀ, ਯੋਧਾ ਸੀ, ਉਹ ਸਾਖੀ ਜੋ ਮੇਰੇ ਦਾਦੇ ਦਾ ਸਾਥੀ ਹੈ ਮਹਤਾਬ ਸਿੰਘ ਦਾ, ਜਿਨ੍ਹਾਂ ਮੇਰੇ ਦਾਦੇ ਦੇ ਨਾਲ ਰਲ ਕੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਇਹ ਉਸ ਮਹਾਨ ਜਰਨੈਲ ਸੁੱਖਾ ਸਿੰਘ ਦੀ ਸਾਖੀ ਸੁਣੀਏ ਚਿਤ ਲਾ ਕੇ।
ਕੰਬੋ ਕੀ ਮਾੜੀ ਬਯੋ ਜਾਤ ਤਰਖਾਨ ਕਾਏ।
ਅੰਮ੍ਰਿਤਸਰ ਸਾਹਿਬ ਦੇ ਨੇੜੇ ਹੀ ਮੀਰਾਂਕੋਟ ਤੋਂ ਕੁਝ ਦੂਰੀ ਤੇ ਇਹਨਾਂ ਦਾ ਪਿੰਡ ਹੈ ਮਾੜੀ ਕੰਬੋਕੀ। ਮਾੜੀ ਕੰਬੋਕੀ ਇਹਨਾਂ ਦੇ ਪਿੰਡ ਦਾ ਨਾਂ ਹੈ। ਔਰ ਬਾਬਾ ਸੁੱਖਾ ਸਿੰਘ ਜੀ, ਭਾਈ ਸੁੱਖਾ ਸਿੰਘ ਜੀ ਜੋ ਵਹਾਨ ਯੋਧੇ ਨੇ, ਇਹ ਜਾਤੀ ਦੇ ਤਰਖਾਣ ਸਨ। ਤਰਖਾਣ ਜਾਤੀ ਦੇ ਵਿੱਚ ਇਹਨਾਂ ਨੇ ਜਨਮ ਲਿਆ ਸੀ ਤੇ ਕਿਵੇਂ ਸਿੱਖੀ ਸਰੂਪ ਵਿੱਚ ਆਏ, ਸਿੱਖੀ ਕਿਵੇਂ ਗ੍ਰਹਿਣ ਕੀਤੀ, ਉਹ ਕਥਾ ਭਾਈ ਸੁੱਖਾ ਸਿੰਘ ਜੀ ਦੀ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।